गुरु नानक पद पंकज बंदन सिमरौ अंगद दोख निकंदन अमरदास हृदय गुर त्यावो उन श्री रामदास गुण गाओ गुरु अर्जुन बिगनन के नासिक हर गोबिंद शुभ मत प्रकाशिक श्री हर राय नमो कर जोरी श्री हर कृष्ण मनाओ बहोरी गुरु तेग बहादुर परम कृपाला श्री गुरु गोबिंद सिंह विशाला धरो धरा पर पुन पुन सीसा बंदो बार बार जगदीसा गुरु नानक पुरुषोत्तम परम पुरावर नाथ युगल चरण मम बंदना धर पर धर कर माथ गुरु नानक पुरुषोत्तम परम पुरावर नाथ युगल चरण मम बंदना धर पर धर कर मौत दस क्षमा एक महफिल में पर उनकी झलक तो एक ही है दस गुंचे रंग बिरंग खिले पर उनकी महक तो एक ही है दस गौहर है एक माला में पर उनकी चमक तो एक ही है दस संत मिले दस भेसों में हृदय की बड़क तो एक ही है हर रंग में हमको मिलते हैं वो बाबा नानक शाहे गुरु सब संगत शीस निवाए कहो मेरे मनो न विसरे वाहे गुरु हर रंग में हमको मिलते हैं वो बाबा नानक शाहे गुरु सब संगत शीस निवाए कहो मेरे मनो न विसरे वाहे गुरु
सपुत होवै सुखदाई पुतो ती चंगे लड़ी पर कर जाए वसाए नाई पियो सप सकारता जाओ जने दी जन जन खाई मां डायन तन तन है कपटी पुते खाए अघाई बामण गाई खाए सप फालगुर मंत्र पवाए पिणाई निगुरे तोलना होर को सिरजन हारे सिर उठाई माता पिता ना गुर शरणाई माता पिता ना गुर शरणाई।
प्यार सत्कार अदब ते श्रद्धा नाल उपस्थित गुरसिख माई भाई मन दी कादरता सतगुर न जुड़न वास्ते तोस अमृत दे दाते कलगियां वाली सरकार दी बुलाओ फतेह। वाहेगुरु जी का खालसा वाहेगुरु जी की। भाई साहब भाई गुरदास जी दे अज दे चल रहे विचार दे नाल गुरमुख ते मनमुख किहो जिहा हुंदा है। गुरु तो हिंगणा निगुरा आदमी ओदी दशा बड़ी भैड़ी भाई साहब ने एक होर जगह निरूपित कीती। मां गबन जी जान दी पुत सपुत होवे सुखदाई। गर्भवती मां ने सोचिया पुत्र जमेगा ते साडी सेवा करेगा। ए बदबख्त जमया मां बाप नू छाडी दिता। किड्डा हनेरे साईं दा एडा निगुरा एडा बेशुकरा के मां बाप नू छड के ते चौधरी बन गया। मां ने पता नहीं किन्निया कष्टां नाल इहनू पालिया पढ़ाया वड्डा कीता। मां गबन जी जानदी पुत सपुत होवे सुखदाई। सपुत्र होवेगा भाई साहब जी कहंदे ने ऐसे पुत नू पुत नालों धी चंगी आ। पुतों धी चंगे रड़ी पर कर जाए वसाए नाई। ऐसे बदबख्त पुत्र नालों ओ धी चंगी है जो मां बाप दी सेवा नहीं करदा। घटो घट धी जिहड़ी आ जदों मापे तुरनगे पर कर जाए वसाए ना आई ओ पराए घर नूं जाके वसाउंदी ते है। ए बदबख्त अपना घर उजाड़ के आ गया। आखो सतनाम पर कर जाए वसाए नाई। तियों सप सकार था जे ती बदबख्त निकले। भाई गुरदास जी कहंदे ऐसी ती नालों सपनी चंगी है। तियों सप सकार था जाओ जनेंदी जन जन खाई। उस ती नालों जिसने कुल दी लाज नहीं रखी ओदे नाल सपनी चंगी है जिहड़ी अपने बच्चे नूं आप खाते जांदी है ना। किसी प्रकार का झगड़ा बकाया रहन ही नहीं देंदे। मां डायन धन धन है कपटी पुते खाए अघाई। भाई साहब जी कहंदे ने भाई गुरदास जी ओ डायन मां धनता दे योग है। जे कपटी पुत्र होवे ओ जिउंदा नहीं छड्दे उहनूं मार दिंदी। ਉਹ ਮਾਂ ਵੀ ਧਨ ਹੈ ਜਿਸਨੇ ਕਪਟੀ ਪੁੱਤਰ ਰਹਿਣ ਨਹੀਂ ਦਿੱਤਾ ਵੀ ਇਹਦੇ ਵਰਗਾ ਕੋਈ ਹੋਰ ਗਾਂ ਤਿਆਰ ਨਾ ਹੋ ਜਾਵੇ। ਮਾਂ ਡਾਇਨ ਧਨ ਧਨ ਹੈ ਕਪਟੀ ਪੁੱਤੇ ਖਾਏ ਅਘਾਈ ਬਾਹਮਣ ਗਾਈ ਖਾਏ ਸੱਪ। ਸੱਪ ਤੇ ਲਿਹਾਜ਼ ਨਹੀਂ ਕਰਦਾ। ਬਾਹਮਣ ਹੋਵੇ ਗਾਂ ਹੋਵੇ ਕੋਈ ਵੀ ਹੋਵੇ ਜਦੋਂ ਇਹ ਡੰਗ ਮਾਰਨ ਦੀ ਬਿਰਤੀ ਬਣੀ ਉਹਨੇ ਮਾਰਨਾ ਹੀ ਉਹ ਲਿਹਾਜ਼ ਥੋੜੀ ਕਰਦਾ। ਪਰ ਇਹਨਾਂ ਸਾਰਿਆਂ ਨਾਲੋਂ ਭਾਈ ਗੁਰਦਾਸ ਜੀ ਕਹਿੰਦੇ ਸੱਪ ਫੇਰ ਵੀ ਚੰਗਾ। ਫਲ ਗੁਰ ਮੰਤਰ ਪਵਾਏ ਪਿੜਾਈ ਜਦੋਂ ਗੌਰੜੀ ਮੰਤਰ ਪੜਿਆ ਜਾਵੇ ਤੇ ਸੱਪ ਡਰਦਾ ਮਾਰਾ ਉਹਨੂੰ ਘੱਟੋ ਘੱਟ ਉਸ ਮੰਤਰ ਦੀ ਲਾਜ ਤੇ ਹੈ। ਡਰਦਾ ਮਾਰਾ ਪਟਾਰੀ ਵੀ ਚਲਾ ਜਾਂਦਾ। ਕਹਿੰਦਾ ਮੈਨੂੰ ਗੁਰੂ ਦਾ ਮੰਤਰ ਮੈਂ ਸੁਣਿਆ ਨਾ ਮੈਨੂੰ ਡਰ ਲੱਗਣ ਲੱਗ ਪਿਆ। ਗੁਰੂ ਦਾ ਮੰਤਰ ਸੁਣ ਕੇ ਸੱਪ ਕਿੱਡਾ ਸਿਆਣਾ। ਬੰਦੇ ਦਾ ਹਾਲ ਵੇਖ ਲੋ। ਕਈ ਵਿਸਾਖੀਆਂ ਲੰਘ ਜਾਣੀਆਂ ਨੇ ਘੁਣ ਤੁਰੀ ਆਉਣ ਡਈ ਆ। ਅੱਗੇ ਹੋਰ ਕਈ ਆਉਣੀਆਂ ਨੇ ਧਿਆਨ ਰੱਖਣਾ ਕਿੱਥੇ ਭਾਈ ਗੁਰਦਾਸ ਜੀ ਬੋਲਦੇ ਆ। ਫਲ ਗੁਰ ਮੰਤਰ ਪਵਾਏ ਪਰਾਈ ਪਰਾਈ ਪਟਾਰੀ ਜਦੋਂ ਉਸ ਨੂੰ ਗੌਰੜੀ ਮੰਤਰ ਸੁਣਾਇਆ ਜਾਵੇ ਕਿੱਡਾ ਸੱਪ ਸਿਆਣਾ ਵੇਖੋ ਬੰਦੇ ਨਾਲ ਉਹ ਸਿਆਣਾ ਹੋ ਗਿਆ ਜੇ। ਉਹ ਭੱਜ ਕੇ ਪਟਾਰੀ ਵਿੱਚ ਰਹਿੰਦਾ, ਕਹਿੰਦਾ ਇਹ ਮੰਤਰ ਮੇਰੇ ਵਾਸਤੇ ਸੀ, ਤੇ ਸਿੱਖ ਨੂੰ ਪਤਾ ਹੀ ਨੀ ਵੀ ਅੰਮ੍ਰਿਤ ਮੇਰੇ ਵਾਸਤੇ ਆ ਕਿ ਹੋਰ ਕਿਹਦੇ ਵਾਸਤੇ ਆ। ਜੇ ਮੁਸਲਮਾਨਾਂ ਨੂੰ ਕਹੀਏ ਨਾ ਤੇ ਡਾਂਗਾਂ ਹੀ ਖਾਣੀਆਂ ਪੈਣੀਆਂ ਨੇ ਪਿਆਰੇ। ਉਹ ਤੁਹਾਨੂੰ ਹੀ ਆਖਣਾ, ਵਾਰ ਵਾਰ ਕਹਿਣਾ, ਅਸੀਂ ਗੁਰੂ ਨਾਲ ਜੋੜਨਾ ਹੈ, ਅਸੀਂ ਤੁਹਾਡਾ ਨਮਕ ਖਾਂਦੇ ਹਾਂ, ਗੁਰੂ ਕੀਆਂ ਸੰਗਤਾਂ ਦਾ ਨਮਕ ਖਾ ਕੇ, ਜੋ ਨਮਕ ਹਲਾਲ ਨਹੀਂ ਕਰਦਾ ਉਹਨੂੰ ਵੀ ਸੰਸਾਰ ਤੇ ਮੋਹਰਾ ਖਾ ਕੇ ਮਰ ਜਾਣਾ ਚਾਹੀਦਾ। ਐਸੇ ਬੰਦੇ ਨੂੰ ਜੋ ਗੁਰੂ ਕੀਆਂ ਸੰਗਤਾਂ ਦਾ ਨਮਕ ਖਾ ਕੇ ਹਲਾਲ ਨਾ ਕਰੇ, ਗੁਰੂ ਨਾਲ ਨਾ ਜੋੜੇ, ਵਾਰ ਵਾਰ ਰੋਜ਼ ਕਹਿਣ ਦਾ ਇੱਕੋ ਹੀ ਅਭਿਪ੍ਰਾਇ ਹੈ ਕਿ ਬਈ ਗੁਰੂ ਕੇ ਪਿਆਰੇ ਬਣ ਜਾਓ, ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਓ। ਮੰਤਰਹੀਨ ਆਦਮੀ ਜਿਹੜਾ ਹੈ ਨਾ ਉਹਦੀ ਇਹ ਦਸ਼ਾ ਦੱਸੀ ਕਿ ਉਹ ਛੱਪ ਜਿਹੜਾ ਨਾ ਉਹ ਫੇਰ ਵੀ ਚੰਗਾ ਹੈ। ਉਹ ਘੱਟੋ ਘੱਟ ਮੰਤਰ ਸੁਣ ਕੇ ਪਟਾਰੀ ਵਿੱਚ ਭੱਜ ਕੇ ਚਲਾ ਤੇ ਜਾਂਦਾ ਹੈ। ਫਲ ਗੁਰ ਮੰਤਰ ਪਵਾਏ ਪੇੜਾਈ, ਨਿਗੁਰੇ ਤੁਲ ਨਾ ਹੋਰ ਕੋ। ਭਾਈ ਗੁਰਦਾਸ ਜੀ ਕਹਿੰਦੇ ਆ ਇਹ ਜਿੰਨੇ ਉੱਤੇ ਅਪਰਾਧੀ ਦੱਸੇ ਆ ਨਾ, ਇਹ ਨਿਗੁਰੇ ਨਾਲੋਂ ਸਾਰੇ ਹੀ ਚੰਗੇ ਜੇ ਆਖੋ ਸਤਨਾਮ। ਏਡੇ ਪਾਪੀ ਹੋਣ ਦੇ ਬਾਵਜੂਦ ਜੋ ਨਿਗੁਰਾ ਬੰਦਾ ਹੈ ਨਾ ਉਹਦੇ ਨਾਲ ਇਹ ਸਾਰੇ ਹੀ ਚੰਗੇ ਨੇ। ਨਿਗੁਰੇ ਤੁਲ ਨਾ ਹੋਰ ਕੋ, ਸਿਰਜਣਹਾਰੇ ਸਿੱਚ ਉਡਾਈ। ਜਿਸ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਸਾਂਭ ਕੇ ਰੱਖੀ ਹੈ ਨਾ, ਉਹਨੂੰ ਕਿਸੇ ਦਾ ਭਾਰ ਮਲੂਮ ਨਹੀਂ ਜੇ ਹੁੰਦਾ, ਨਿਗੁਰੇ ਦਾ ਭਾਰ ਮਲੂਮ ਹੁੰਦਾ। ਨਾ ਨਦੀਆਂ ਦਾ, ਨਾ ਪਹਾੜਾਂ ਦਾ, ਨਾ ਇੰਨੀਆਂ ਬਿਲਡਿੰਗਾਂ ਦਾ, ਨਾ ਇੰਨੀ ਜਨਤਾ ਦਾ ਭਾਰ ਧਰਤੀ ਮਹਿਸੂਸ ਨਹੀਂ ਕਰਦੀ। ਪਰ ਨਿਗੁਰਾ ਬੰਦਾ ਜਿਹੜਾ ਨਾ ਇੱਕ ਹੋਵੇ, ਧਰਤੀ ਤਰਾਸ ਤਰਾਸ ਕਰ ਜਾਂਦੀ ਹੈ, ਕਹਿੰਦੀ ਹੈ ਕਿਹੋ ਜਿਹਾ ਬਦਬਖਤ, ਇਸ ਧਰਤੀ ਉੱਤੇ ਕਿਹੋ ਜਿਹਾ ਪੈਦਾ ਹੋ ਗਿਆ ਪ੍ਰਭੂ ਜੀ, ਇਹੋ ਜਿਹੇ ਭੈੜੇ ਬੰਦੇ ਜੋ ਨਿਗੁਰੇ ਤੁਰੇ ਫਿਰਦੇ ਨੇ, ਮੈਨੂੰ ਇਹਨਾਂ ਦਾ ਭਾਰ ਬੜਾ ਮਹਿਸੂਸ ਹੁੰਦਾ ਜੀ। ਸਿਰਜਣਹਾਰੇ ਸਿੱਚ ਉਡਾਈ, ਮਾਤਾ ਪਿਤਾ ਨਾ ਗੁਰ ਸਰਨਾਈ। ਜਿਉਂਦੇ ਨਾ ਮੁਰਾਦ ਨੇ, ਮਾਤਾ ਪਿਤਾ ਦੀ ਸੇਵਾ ਹੀ ਕੋਈ ਨਹੀਂ ਕੀਤੀ, ਚੌਧਰੀ ਬਣਿਆ ਰਿਹਾ। ਮਾਂ ਬਾਪ ਦੀ, ਮਾਤਾ ਪਿਤਾ ਨਾ ਗੁਰ ਸਰਨਾਈ, ਗੁਰੂ ਦੀ ਸ਼ਰਨ ਹੀ ਨਹੀਂ ਗਿਆ। ਜੋ ਗੁਰੂ ਨੇ ਕਿਹਾ ਸੀ ਉਹ ਬਚਨ ਨਹੀਂ ਮੰਨਿਆ, ਤੇ ਮਾਤਾ ਪਿਤਾ ਦੀ ਸੇਵਾ ਹੀ ਨਹੀਂ ਕੀਤੀ। ਤੂੰ ਤੇ ਜਿਹੋ ਜਿਹਾ ਜੰਮਿਆ ਤੇ ਉਹ ਜਿਹਾ ਨਾ ਜੰਮਿਆ ਬਰਾਬਰ ਹੀ ਆ, ਧਰਤੀ ਦੇ ਪਹਾੜ ਤੁਰਿਆ ਫਿਰਦਾ। ਭਾਈ ਗੁਰਦਾਸ ਜੀ ਨੇ ਫੈਸਲਾ ਕਿ ਮਾਤਾ ਪਿਤਾ ਨਾ ਗੁਰ ਸਰਨਾਈ, ਉਹਨੂੰ ਮਾਤਾ ਪਿਤਾ ਵੱਲੋਂ ਵੀ ਫਟਕਾਰਾਂ ਤੇ ਗੁਰੂ ਵੱਲੋਂ ਵੀ ਫਟਕਾਰਾਂ ਪੈਣਗੀਆਂ। ਇਸ ਕਰਕੇ ਭਾਈ ਗੁਰਦਾਸ ਜੀ ਨੇ ਅੱਜ ਦਾ ਵਿਚਾਰ ਖਾਸ ਤੌਰ ਤੇ ਹੰਸ ਤੇ ਬਗਲਾ, ਗੁਰਮੁਖ ਤੇ ਮਨਮੁਖ ਦਾ ਫੈਸਲਾ ਆਪਣੀ ਪੌੜੀ ਵਿੱਚ ਕੀਤਾ ਹੈ। ਆਪ ਜੀ ਸਰਵਣ ਕਰੋ ਭਾਈ ਸਾਹਿਬ ਜੀ ਦੇ ਸੁੰਦਰ ਵਿਚਾਰ, ਜੋ ਮਹਾ ਉੱਚ ਕੋਟੀ ਦੇ ਚੌਥੇ ਪਦ ਵਾਲੇ ਨੇ, ਆਪ ਪ੍ਰੀਤੀ ਪੂਰਵਕ ਰੋਜ਼ ਸਰਵਣ ਕਰਦੇ ਹੋ, ਅੱਜ ਵੀ ਸੁਣੋ।
ਹੰਸ ਨਾ ਛੱਡੇ ਮਾਨ ਸਰ,
ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹੇ। ਭਾਈ ਗੁਰਦਾਸ ਜੀ ਕਹਿੰਦੇ ਨੇ ਕੁਝ ਵੀ ਹੋ ਜਾਵੇ, ਹੰਸ ਮਾਨ ਸਰੋਵਰ ਨੂੰ ਕਦੇ ਛੱਡਦਾ ਹੀ ਨਹੀਂ, ਕਿਉਂਕਿ ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾਂ ਭਾਲਣ ਜਾਵੇ, ਉਹਦਾ ਉਹਦੀ ਖੁਰਾਕ ਜਿਹੜੀ ਹੈ ਮਾਨ ਸਰੋਵਰ ਤੇ ਹੈ, ਉਸ ਪਿਆਰੇ ਨੂੰ ਮੋਤੀ ਚਾਹੀਦੇ ਨੇ। ਇਸ ਕਰਕੇ ਜਿਹੜਾ ਗੁਰੂ ਘਰ ਸਿੱਖ ਹੈ ਨਾ, ਗੁਰਮੁਖ ਬੰਦਾ, ਉਹ ਆਪਣੇ ਗੁਰੂ ਦੇ ਚਰਨਾਂ ਚ ਬੈਠ ਕੇ ਬਿਨਾਂ ਕਿਸੇ ਹੀਲ ਹੁਜਤ ਵਿਚਕਰੇ ਦੇ ਜੋ ਗੁਰੂ ਦੀ ਬਾਣੀ ਸਾਹਮਣੇ ਆਉਂਦੀ ਹੈ, ਮਿੱਠੇ ਵਿਚਾਰ, ਹੰਸ ਬਣ ਕੇ ਅੱਖਰ ਰੂਪੀ ਮੋਤੀ ਚੁਣ ਚੁਣ ਕੇ ਆਨੰਦਿਤ ਹੁੰਦਾ ਹੈ। ਮਨਮੁਖ ਜੋ ਬਗਲਾ ਸਰੂਪ ਹੈ, ਉਹਨੂੰ ਗੁਰੂ ਤੇ ਵਿਸ਼ਵਾਸ ਹੀ ਨਹੀਂ, ਕਦੇ ਮੜੀਆਂ ਤੇ, ਕਦੇ ਮਸਾਣਾ ਤੇ, ਕਦੇ ਹੱਥ ਦਿਖਾਉਣ ਵਾਲਿਆਂ ਤੇ, ਕਦੇ ਧਾਗੇ ਵਾਲਿਆਂ ਤੇ, ਕਦੇ ਪਾਣੀ ਵਾਲਿਆਂ ਤੇ, ਕਦੇ ਫੂਕਾਂ ਵਾਲਿਆਂ ਕੋਲ ਜਾਂਦਾ ਹੈ। ਮਨਮੁਖ ਜਿਹੜਾ ਹੈ ਉਹ ਇਸ ਤਰੀਕੇ ਨਾਲ ਸਾਰੀ ਜ਼ਿੰਦਗੀ ਬਗਲੇ ਵਾਂਗ ਭਟਕਦਾ ਰਹਿੰਦਾ ਹੈ।
ਕੋਇਲ ਬੋਲੇ ਅੰਬ ਵਣ,
ਕੋਇਲ ਨੂੰ ਇੱਕ ਜਾਨਵਰ ਨੂੰ ਵੀ ਸਮਝ ਹੈ, ਪੰਛੀ ਕਾਲੇ ਰੰਗ ਦਾ, ਵੇਖੋ ਬਸੰਤ ਰੁੱਤ ਆਵੇ, ਇੱਕ ਜਾਨਵਰ ਪੰਛੀ ਨੂੰ ਸਮਝ ਹੈ, ਆ ਰੁੱਤ ਜਿਹੜੀ ਹੈ ਮੇਰੇ ਵਾਸਤੇ ਆਈ ਹੈ। ਤੇ ਜੇਕਰ ਬੰਦੇ ਨੂੰ ਪਤਾ ਲੱਗ ਜਾਵੇ ਨਾ ਵੀ ਆ ਰੁੱਤ ਮੇਰੇ ਵਾਸਤੇ ਆਈ ਹੈ ਤੇ ਮੈਂ ਅੰਮ੍ਰਿਤ ਪਾਨ ਕਰ ਲਵਾਂ ਤੇ ਕਿੱਡਾ ਚੰਗਾ ਹੋ ਜਾਵੇ। ਕੋਈ ਅੰਬ ਦੀ ਰੁੱਤੇ ਐਸੀ ਸਮਝਦਾਰ ਹੈ, ਪੱਤਿਆਂ ਦੇ ਓਹਲੇ ਬਹਿ ਕੇ ਇੱਕ ਵਾਰੀ ਆਖੋ ਸਤਨਾਮ। ਕੋਇਲ ਕਦੇ ਜ਼ਮੀਨ ਤੇ ਨਹੀਂ ਜੇ ਬਹਿੰਦੀ ਧਿਆਨ ਰੱਖਣਾ। ਜਿਵੇਂ ਕੋਇਲ ਜ਼ਮੀਨ ਤੇ ਨਹੀਂ ਬਹਿੰਦੀ, ਇਸੇ ਤਰ੍ਹਾਂ ਗੁਰਸਿੱਖ ਆਪਣੇ ਕਰੈਕਟਰ ਨੂੰ ਕਦੇ ਡਿੱਗਣ ਹੀ ਨਹੀਂ ਦਿੰਦਾ। ਕੋਇਲ ਹਮੇਸ਼ਾ ਪੱਤਿਆਂ ਦੇ ਓਹਲੇ ਬਹਿ ਕੇ ਬੋਲਦੀ ਹੈ, ਪ੍ਰਭੂ ਨੂੰ ਯਾਦ ਕਰਦੀ ਹੈ। ਇਸੇ ਤਰ੍ਹਾਂ ਗੁਰੂ ਸਿੱਖ ਜੋ ਸਿਮਰਨ ਕਰਦਾ ਹੈ ਉਹਦਾ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਪੱਤਿਆਂ ਦੇ ਓਹਲੇ ਕੋਇਲ ਬੋਲਦੀ ਹੈ, ਉਹ ਕਦੇ ਨਹੀਂ ਜਲਵਾ ਕਰਦੀ ਕਿ ਮੈਂ ਬਨੇਰੇ ਉੱਤੇ ਬਹਿ ਕੇ ਬੋਲਾਂ। ਕੋਇਲ ਕਦੇ ਬਨੇਰੇ ਤੇ ਕਾਂ ਬੋਲਦਾ ਜੇ ਆਖੋ ਸਤਨਾ, ਕੋਇਲ ਨਹੀਂ ਬੋਲਦੀ। ਪੱਤਿਆਂ ਦੀ ਓਹਲੇ ਕੋਇਲ ਬੋਲਦੀ ਹੈ, ਨੀਵੀਂ ਨਹੀਂ ਬਹਿੰਦੀ, ਰੁੱਖ ਦੇ ਉੱਤੇ ਬਹਿੰਦੀ ਹੈ। ਗੁਰੂ ਕਾ ਸਿੱਖ ਵੀ ਸਿਮਰਨ ਕਰਦਾ ਹੈ, ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਉਹਨੇ ਸਿਮਰਨ ਕੀਤਾ ਹੈ। ਗੁਰੂ ਕਾ ਸਿੱਖ ਜਦੋਂ ਵੀ ਕਦੇ ਉਹਦੀ ਅਵਸਥਾ ਬਣਦੀ ਹੈ, ਉਹ ਉਚਾਈ ਨੂੰ ਜਾਂਦਾ, ਕਦੇ ਜ਼ਮੀਨ ਤੇ ਨਹੀਂ ਬਹਿੰਦਾ। ਕੋਇਲ ਉੱਚੀ ਜਗ੍ਹਾ ਤੇ ਬਹਿੰਦੀ ਹੈ, ਤੇ ਜਦੋਂ ਬਸੰਤ ਰੁੱਤ ਆਉਂਦੀ ਹੈ ਕੋਇਲ ਆਪਣੇ ਮਾਲਕ ਨੂੰ ਯਾਦ ਕਰਦੀ ਹੈ। ਕਿਸੇ ਨੇ ਪੁੱਛਿਆ, ਭੈਣ ਜੀ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ? ਭੈਣ ਜੀ ਤੁਹਾਡੀ ਆਵਾਜ਼ ਤੇ ਬੜੀ ਚੰਗੀ ਹੈ, ਬੜੀ ਮਿੱਠੀ ਹੈ, ਇਹ ਕੀ ਗੱਲ ਹੈ, ਰੰਗ ਤੁਹਾਡਾ ਬੜਾ ਹੀ ਕਾਲਾ ਹੈ। ਉਹ ਕਹਿਣ ਲੱਗੀ, ਜਾ ਤੁਰ ਜਾ, ਤੂੰ ਤੇ ਆਦਮੀ ਹੈ, ਤੈਨੂੰ ਕੀ ਪਤਾ, ਜਾ ਤੁਰ ਜਾ ਰੋਟੀਆਂ ਖਾ ਜਾ ਕੇ। ਤੈਨੂੰ ਜੇ ਪਤਾ ਹੁੰਦਾ ਨਾ ਕਦੇ ਵਿਛੋੜੇ ਦਾ, ਤੇ ਫੇਰ ਤੈਨੂੰ ਪਤਾ ਲੱਗਦਾ ਭਈ ਮੇਰਾ ਰੰਗ ਕਾਲਾ ਕਿਉਂ ਹੋ ਗਿਆ। ਆਪਣੇ ਪ੍ਰੀਤਮ ਕੇ ਹਾਂ ਬਿਰਹਾ ਜਲ ਕਮਲਿਆ, ਮੈਂ ਤੇ ਆਪਣੇ ਪਿਆਰੇ ਪ੍ਰੀਤਮ ਨੂੰ ਯਾਦ ਕਰ ਕਰਕੇ ਹੀ ਕਾਲੀ ਹੋ ਗਈ ਹਾਂ। ਹਾਂਜੀ ਕਾਂ ਜਿਹੜਾ ਹੈ ਉਹਦੇ ਵਾਸਤੇ ਕੋਈ ਵੀ ਰੁੱਤ ਹੋਵੇ, ਗ੍ਰੀਸ਼ਮ ਹੋਵੇ, ਵਰਸ਼ਾ ਹੋਵੇ, ਰਿਤੂ ਹੋਵੇ ਜਾਂ ਹੋਰ ਕੋਈ ਰਿਤੂ ਹੋਵੇ, ਕਾਂ ਨੇ ਗੋਬਰ ਵਿੱਚ ਵਿਸ਼ਟਾ ਵਿੱਚ ਮੂੰਹ ਮਾਰਨਾ ਹੀ ਹੈ, ਉਹਦੇ ਸੁਭਾਅ ਵਿੱਚ ਤਬਦੀਲੀ ਆ ਹੀ ਨਹੀਂ ਸਕਦੀ। ਭਾਈ ਗੁਰਦਾਸ ਜੀ ਕਹਿੰਦੇ ਨੇ, ਪਿਆਰਿਓ ਸੱਜਣੋ ਕਦੇ ਕੁੱਤਿਆਂ ਦੇ ਵੱਗ ਵੇਖੇ ਹੈ? ਕਦੇ ਕੁੱਤਿਆਂ ਦੇ ਵੱਗ ਕਹਿੰਦੇ ਨੇ ਡੰਗਰਾਂ ਦੇ, ਡੰਗਰ ਜਿੱਥੇ ਜਾਂਦੇ ਆ ਬਹੁਤੇ, ਕਦੇ ਕੁੱਤਿਆਂ ਦੇ ਵੱਗ ਨਹੀਂ ਹੁੰਦੇ, ਵੱਗ ਕਿਹਨਾਂ ਦੇ ਹੁੰਦੇ ਨੇ? ਭਾਈ ਗੁਰਦਾਸ ਜੀ ਦੱਸ ਰਹੇ ਨੇ, ਜਿਹੜੀ ਗਾਂ ਹੈ ਨਾ ਗੋਰਸ ਦੁੱਧ ਦੇ ਕੇ ਆਪਣੇ ਵੰਸ਼ ਨੂੰ ਵਧਾਉਂਦੀ ਹੈ। ਗਾਈਆਂ ਦੇ ਇੱਜੜਾਂ ਦੇ ਇੱਜੜ ਦੇਖੋਗੇ ਆਪ, ਡੇਰੀ ਫਾਰਮ ਖੁੱਲੇ ਹੋਏ, ਗਾਵਾਂ ਪਲਦੀਆਂ ਨੇ, ਦੁੱਧ ਦਿੰਦੀਆਂ ਨੇ। ਇੰਡੀਆ ਵਿੱਚ ਮੱਝਾਂ ਹੁੰਦੀਆਂ ਨੇ ਪ੍ਰਧਾਨ, ਤੇ ਯੂਰਪ ਦੇਸ਼ਾਂ ਵਿੱਚ ਗਾਈਆਂ ਪ੍ਰਧਾਨ ਹੁੰਦੀਆਂ ਨੇ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ, ਵੇਖੋ ਗਾਂ ਨੇ ਮਾਣੀ ਹੈ, ਕਾਂ ਖਾਂਦੀ ਹੈ, ਉਹਨਾਂ ਦੇ ਵੱਗਾਂ ਦੇ ਵੱਧ ਤੁਰਦੇ ਨੇ। ਗੁਰੂ ਕਾ ਸਿੱਖ ਗਾਂ ਵੱਤ ਆਪਣੇ ਸਤਸੰਗੀਆਂ ਨੂੰ ਵਧਾਉਂਦਾ ਹੈ, ਜਿਸ ਤਰੀਕੇ ਨਾਲ ਆਪ ਬੈਠੇ ਹੋਏ ਹੋ। ਹਾਂਜੀ ਭਾਈ ਗੁਰਦਾਸ ਜੀ ਕਹਿੰਦੇ ਨੇ, ਉਹੋ ਹੀ ਬਿਰਕ ਸਫਲ ਹੈ, ਉਹੋ ਹੀ ਜੀਵ ਆਤਮਾ ਸਫਲ ਹੈ, ਜਿਹੜੀ ਨਿਚਲ ਮਤ ਇੱਕ ਅਕਾਲ ਪੁਰਖ ਵਾਹਿਗੁਰੂ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਪੂਰਾ ਭਰੋਸਾ ਰੱਖਦੀ ਹੈ। ਉਹ ਰੁੱਖ ਜਿਹੜਾ ਨਾ ਉਹ ਹੀ ਸਫਲ ਹੈ, ਫਲ ਉਹਨਾਂ ਹੀ ਰੁੱਖਾਂ ਨੂੰ ਲੱਗਣਗੇ ਜਿਹੜੇ ਇੱਕ ਤੇ ਭਰੋਸਾ ਰੱਖਣਗੇ। ਮਨਮੁਖ ਬੰਦਾ ਜੋ ਦਸਾਂ ਦਿਸ਼ਾਵਾਂ ਵੱਲ ਪਰਮਦਾ ਹੈ, ਜਿਹਨੂੰ ਇੱਕ ਗੁਰੂ ਤੇ ਵਿਸ਼ਵਾਸ ਨਹੀਂ, ਉਹ ਨਿਸ਼ਫਲ ਸੰਸਾਰ ਤੋਂ ਬਿਨਾਂ ਕਿਸੇ ਫਲ ਲੱਗੇ ਤੋਂ ਤੁਰ ਜਾਂਦਾ ਹੈ। ਦੋਵਾਂ ਦਾ ਬਿਲ ਮੁਕਾਬਲ ਮੁਕਾਬਲਾ ਹੈ ਕਿ ਇੱਕ ਬਣੇ ਅੱਗ ਹੈ, ਇੱਕ ਬਣੇ ਪਾਣੀ ਹੈ, ਇੱਕ ਬਣੇ ਗੁਰਮੁਖ ਹੈ, ਇੱਕ ਬਣੇ ਮਨਮੁਖ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਅੱਗ ਤੱਤੀ ਜਲ ਸੀ ਵਾਲਾ ਜਾਇ ਠੰਡਾ ਹੈ, ਕੋਈ ਛਕੇ ਆਤਮਾ ਨੂੰ ਮਨ ਨੂੰ ਸਰੀਰ ਨੂੰ ਠੰਡ ਪੈ ਜਾਂਦੀ, ਪਰ ਜੇ ਕੋਈ ਅੱਗ ਨੂੰ ਹੱਥ ਲਾ ਕੇ ਉਹ ਸਾਰ ਜਾਂਦੀ, ਉਹਦਾ ਸੁਭਾਅ ਹੈ। ਅੱਗ ਚ ਹੰਕਾਰ ਹੈ, ਉਹਦੀ ਲਾਟ ਹਮੇਸ਼ਾ ਉੱਤੇ ਨੂੰ ਜਾਂਦੀ, ਅੱਗ ਦੀ ਕਿਸੇ ਦੀ ਲਾਟ ਵੀ ਥੱਲੇ ਨੂੰ ਕਦੇ ਨਹੀਂ ਗਈ, ਅੱਗ ਦੀ ਉੱਤੇ ਜਾਂਦੀ ਹੈ। ਇਸ ਕਰਕੇ ਹੰਕਾਰੀ ਹੈ, ਕਿਸੇ ਨੂੰ ਲੱਗ ਜਾਵੇ ਸਾਰ ਜਾਂਦੀ। ਜਲ ਸੀਅਲ ਜਲ ਠੰਡਾ, ਜਲ ਕਿਤੇ ਵੀ ਪਵੇ, ਪਹਾੜਾਂ ਤੇ ਪਵੇ, ਉਚਾਈਆਂ ਤੇ ਪਵੇ, ਕਿਤੇ ਵੀ ਪਵੇ, ਜਲ ਦਾ ਸੁਭਾਅ ਉਹਨੇ ਥੱਲੇ ਨੂੰ ਆਉਣਾ, ਇਸ ਕਰਕੇ ਠੰਡਾ ਹੈ, ਉਹਦਾ ਸਮਾਨ ਨਿਮਾਣਾ ਹੈ, ਉਹ ਪਿਆਰ ਕਰਨ ਵਾਲਾ ਹੈ, ਉਹ ਪੈਰਾਂ ਵਿੱਚ ਰੁਲ ਕੇ ਹੀ ਨਾ ਆਨੰਦਿਤ ਰਹਿੰਦਾ ਹੈ। ਇਸੇ ਤਰ੍ਹਾਂ ਗੁਰੂ ਕਾ ਸਿੱਖ ਜਿਹੜਾ ਨਾ ਉਹ ਪਾਣੀ ਵਾਂਗ ਨਿਮਾਣਾ ਹੈ, ਜਿਸ ਨੂੰ ਵੀ ਕੋਈ ਕਿਸੇ ਪ੍ਰਕਾਰ ਦਾ ਦੁੱਖ ਹੋਵੇ, ਕਿਸੇ ਪ੍ਰਕਾਰ ਦੀ ਤਕਲੀਫ ਹੋਵੇ, ਗੁਰੂ ਕਾ ਸਿੱਖ ਉਹਦੇ ਕੋਲ ਜਾ ਕੇ ਇੱਕ ਵਾਰੀ ਆਖੋ ਸਤਨਾਮ। ਸਾਡਾ ਜੀਵਨ ਗੁਰੂ ਬਾਬਾ ਜੀ ਸਾਨੂੰ ਜੋ ਬਖਸ਼ਿਸ਼ ਕੀਤਾ ਹੋਇਆ ਨਾ, ਉਹ ਜੀਵਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਰਿਆਂ ਤੋਂ ਪਹਿਲੇ ਜਦੋਂ ਪਰ ਆਪਣਾ ਪ੍ਰਚਾਰ ਫੇਰੀਆਂ ਤੇ ਨਿਕਲੇ ਨੇ, ਉਹ ਅਹਿਮਦਾਬਾਦ ਦੀ ਧਰਤੀ ਵਿੱਚ ਗਏ, ਇੱਕ ਪਰਿਵਾਰ ਮਿਲਿਆ। ਉਸ ਮਾਤਾ ਦੇ ਪੁੱਤ ਦਾ ਨਾਂ ਸੀ ਭਾਈ ਤਾਰਾ। ਗੁਰੂ ਬਾਬਾ ਜੀ ਨੇ ਸਤ ਉਪਦੇਸ਼ ਕੀਤਾ ਬਹੁਤ ਇਕੱਠ। ਇਹਨਾਂ ਮਹਾਂਪੁਰਸ਼ਾਂ ਦੇ ਨਾਂ ਸਾਡੇ ਧਿਆਨ ਵਿੱਚ ਆਉਂਦੇ ਹੈ। ਜਦ ਬੈਠੇ ਤੇ ਮਾਤਾ ਨੇ ਆਖਿਆ, ਸੰਤ ਜੀ, ਬਾਬਾ ਜੀ, ਕੋਈ ਐਸਾ ਸਤ ਉਪਦੇਸ਼? ਮਾਤਾ ਜੀ, ਸੇਵਾ, ਇਹਨਾਂ ਲੋਕਾਂ ਦੀ ਸੇਵਾ ਕਰਨੀ, ਜਦੋਂ ਵੀ ਸਮਾਂ ਮਿਲੇ ਐ ਲੋਕਾਂ ਦੀ ਸੇਵਾ ਕਰੋ, ਖਲਕਤ ਦੀ ਜਿੰਨੀ ਵੀ ਹੋ ਸਕੇ, ਭਾਵੇਂ ਕਿੰਨਾ ਵੀ ਕਸ਼ਟ ਕਿਉਂ ਨਾ ਹੋ, ਸੇਵਾ ਵਿੱਚੋਂ ਹੀ ਪਰਮਾਤਮਾ ਪ੍ਰਸੰਨ ਹੁੰਦਾ। ਬੱਚਾ ਵੱਡਾ ਹੋ ਗਿਆ, ਹੋਰ ਵੱਡਾ ਹੋ ਗਿਆ। ਮਾਂ ਨੇ ਆਖਿਆ, ਪੁੱਤ, ਸੇਵਾ ਜਿਹੜੀ ਹੈ ਨਾ, ਉਹ ਜਿਹੜੇ ਬਾਬਾ ਜੀ ਆਏ ਸਨ ਨਾ, ਉਹ ਕਹਿ ਗਏ ਸਨ ਲੋਕਾਂ ਦੀ ਸੇਵਾ ਕਰਨੀ। ਅੱਛਾ, ਜਿਹੜਾ ਮਹਾਂਪੁਰਸ਼ ਹੋਏਗਾ ਨਾ, ਉਹ ਇਹ ਨਹੀਂ ਕਹਿ ਗਿਆ ਵੀ ਸਾਡੇ ਡੇਰੇ ਹਰ ਸਾਲ ਅਖੰਡ ਪਾਠ ਕਰਾਇਆ ਕਰੋ, ਸਾਡੀ ਸੇਵਾ ਕਰੋ ਨਾ, ਉਹ ਕਹਿ ਗਿਆ ਲੋਕਾਂ ਦੀ ਸੇਵਾ ਕਰੋ। ਬੱਚਾ ਸਿਆਣਾ ਹੋ ਗਿਆ ਤੇ ਬਾਬਰ ਨੇ ਕੀਤਾ ਹਮਲਾ। ਬਾਬਰ ਦੇ ਬੰਦੇ ਅੱਗ ਲਾਉਣ ਡਏ ਨੇ, ਲੋਕਾਂ ਦੇ ਘਰਾਂ ਨੂੰ ਲੁੱਟਣ ਡਏ ਨੇ, ਅੱਗ ਲਾਉਂਦੇ ਹੈ। ਮਾਂ, ਤੂੰ ਆਖਿਆ ਸੀ ਨਾ ਸੇਵਾ ਕਰਨੀ ਹੈ, ਇਹ ਪਾਪੀ ਅੱਗ ਲਾਉਂਦੇ ਨੇ, ਬੇਬੇ ਤੂੰ ਹੁਕਮ ਕਰ, ਮੈਂ ਬੁਝਾਵਾਂ। ਪੁੱਤਰ, ਇਹ ਇਸ ਨਾਲੋਂ ਚੰਗੀ ਗੱਲ ਤੇ ਹੈ ਹੀ ਕੋਈ। ਪਰ ਇਹ ਮਸ਼ਕ ਉਸਨੇ ਸੱਕਾ ਬਣ ਕੇ ਮਸ਼ਕ ਭਰ ਕੇ ਚੁੱਕੀ ਕਮਰ ਤੇ, ਉਹ ਅੱਗ ਲਾਉਂਦੇ ਸਨ ਤੇ ਗੁਰੂ ਨਾਨਕ ਦੇ ਦਰੋਂ ਕਰੋਂ ਵਰਸਾਇਆ ਭਾਈ ਤਾਰਾ, ਅੱਗ ਬੁਝਾਈ ਹੀ ਜਾਂਦਾ ਹੈ। ਕੌਣ ਹੈ ਤੂੰ? ਕੋਈ ਉੱਤਰ ਨਹੀਂ, ਬੋਲਦਾ ਨਹੀਂ। ਮੈਂ ਤੇ ਗੁਰੂ ਨਾਨਕ ਦਾ ਛੋਟਾ ਜਿਹਾ ਸਿੱਖ ਹਾਂ, ਇਹ ਕੀ ਕਰਦਾ ਪਿਆ? ਕੁਝ ਨੀ, ਅੱਗ ਹੀ ਬੁਝਾਉਂਦੇ ਆ, ਮੈਂ ਸੇਵਾ ਕਰਨਾ ਇਹਨਾਂ ਪਿਆਰਿਆਂ ਦੀ ਜਿਹੜੇ ਅੱਗ ਚ ਸੜਦੇ ਪਏ ਨੇ। ਹੋ ਸਕਦਾ ਹੈ ਕੋਈ ਘਰ ਬਚ ਜਾਣ, ਮੈਂ ਤਾਂ ਸੇਵਾ ਕਰਦਾ, ਮੈਂ ਤੇ ਕੁਝ ਨੀ ਕਰਦਾ। ਨਹੀਂ, ਤੂੰ ਬੁਝਾ ਨਹੀਂ ਸਕਦਾ, ਤੈਨੂੰ ਪਤਾ ਨਹੀਂ ਬਾਬਰ ਦਾ ਹੁਕਮ ਅੱਗਾਂ ਲਾ ਕੇ ਫੂਕ ਦਿਓ ਸਾਰੇ ਇਲਾਕੇ ਨੂੰ, ਤੂੰ ਨੀ ਬੁਝਾ ਸਕਦਾ। ਫੇਰ ਛਿੜਕਾਈ ਜਾਂਦਾ, ਪੰਜ ਸੱਤ ਬੰਦੇ ਮੁਗਲ ਆਏ, ਉਹਨਾਂ ਨੇ ਭਾਈ ਤਾਰੇ ਨੂੰ ਮਨਾ ਕੀਤਾ। ਉਹ ਕਹਿਣ ਲੱਗਿਆ, ਨਹੀਂ, ਮੈਨੂੰ ਗੁਰੂ ਨਾਨਕ ਬਾਬਾ ਜੀ ਕਹਿ ਗਏ ਨੇ ਸੇਵਾ ਕਰਨੀ ਹੈ ਲੋਕਾਂ ਦੀ, ਮੇਰੀ ਨਹੀਂ, ਲੋਕਾਂ ਦੀ ਸੇਵਾ। ਗੁਰੂ ਨਾਨਕ ਦਾ ਹੁਕਮ ਹੋ ਗਿਆ, ਮੈਂ ਕਰਦਾ ਪਿਆ, ਤੂੰ ਹਟਦਾ ਨਹੀਂ। ਕਹਿਣ ਲੱਗਾ, ਸੇਵਾ ਤੋਂ ਕਿਵੇਂ ਹਟ ਸਕਦਾ ਹਾਂ, ਖੁਦਾਈ ਆ ਜਿਹੜੀ ਆ, ਮੈਂ ਉਹਦੀ ਖਿਦਮਤ ਕਰਦਾ। ਉਹਨਾਂ ਕ੍ਰੋਧਿਤ ਹੋ ਕੇ, ਸਾਰਿਆਂ ਤੋਂ ਪਹਿਲਾਂ ਸਾਡੇ ਇਤਿਹਾਸ ਵਿੱਚ ਸ਼ਹੀਦ ਭਾਈ ਤਾਰਾ, ਉਹਨਾਂ ਚੁੱਕ ਕੇ ਬਲ ਦੀ ਅੱਗ ਵਿੱਚ ਸੁੱਟ ਦਿੱਤਾ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ, ਸਿਮਰਨ ਕਰਦਾ ਕਰਦਾ ਹੀ ਸ਼ਹੀਦ ਹੋ ਗਿਆ। ਗੁਰਸਿੱਖ ਦਾ ਜੀਵਨ ਜਿਹੜਾ ਹੈ ਨਾ, ਉਹ ਸੇਵਾ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਜਿੰਨੇ ਗੁਰਸਿੱਖ ਨੇ ਬਾਣੀ ਵੀ ਸੁਣਦੇ ਨੇ, ਸੇਵਾ ਵੀ ਕਰਦੇ ਨੇ। ਹਾਂਜੀ, ਮਨਮੁਖ ਦੇ ਅੰਦਰ ਹੰਕਾਰ ਹੈ, ਅੱਗ ਵਾਂਗ ਬਲਦਾ ਰਹਿੰਦਾ ਹੈ ਗੁਰੂ ਕਾ ਸਿੱਖ। ਪਾਣੀਵਤ ਨੀਵਾਂ ਹੈ, ਗੁਰਸਿੱਖਾਂ ਦਾ ਮਨ ਨੀਵਾਂ ਤੇ ਮਤ ਉੱਚੀ, ਇਸ ਕਰਕੇ ਨਿਵਾਨ ਵੱਲ ਜਾਂਦਾ ਹੈ। ਗੁਰੂ ਕਾ ਸਿੱਖ ਜਿਹੜਾ ਨਾ, ਹੰਕਾਰ ਨਹੀਂ ਕਰਦਾ, ਇਹੋ ਪਛਾਣ ਹੈ ਮਨਮੁਖ ਤੇ ਗੁਰਮੁਖ ਦੀ। ਹਾਂਜੀ,
ਸਿਰ ਉੱਚਾ ਨੀਵਾਂ ਦਿਖਲਾਵਾ,
ਅੱਗ ਦਾ ਸਿਰ ਉੱਚਾ ਹੰਕਾਰ ਕਰਕੇ ਜਿਹਨੂੰ ਲੱਗੇ ਸਾੜ ਦਿੰਦੀ ਹੈ, ਪਾਣੀ ਦਾ ਸਿਰ ਨੀਵਾਂ ਜਿਹਦੇ ਕੋਲ ਜਾਵੇ ਉਹਨੂੰ ਠੰਡ ਪਾ ਦਿੰਦਾ। ਹਾਂਜੀ,
ਗੁਰਮੁਖ ਆਪ ਗਵਾਇਆ,
ਗੁਰੂ ਕੇ ਸਿੱਖ ਨੇ, ਗੁਰਮੁਖ ਬੰਦੇ ਨੇ ਆਪ ਗਵਾਇਆ, ਹੰਕਾਰ ਨੂੰ ਦੂਰ ਕੀਤਾ। ਮਹਿਲਾ ਦਰਸ਼ਨ ਗੇਨ, ਪੰਚਮ ਪਾਤਸ਼ਾਹ ਜੀ ਗਾਥਾ ਦੀ ਬਾਣੀ ਵਿੱਚ ਜੋ ਵਿਕਟ ਹੈ ਉਹਦੇ ਵਿੱਚ ਤਕਰੀਬਨ ਉਹ ਕਹਿੰਦੇ ਨੇ, ਮਹਿਲਾ ਦਰਸ਼ਨ ਗੇਨ, ਨਿੰਮ ਬਿਰਖ ਸੇ ਚੰਦਨ ਹੈ ਪਰ ਨਿਕਟ ਬਸੰਤੋ ਬਾਂਸੋ, ਨਾਨਕ ਅਹੰਗ ਬੁੱਧ ਨਾ ਬਹੁਤ। ਗੁਰੂ ਬਾਬਾ ਜੀ ਪੰਜਵੇਂ ਸਰੂਪ ਚ ਕਹਿੰਦੇ ਨੇ, ਚੰਦਨ ਦੇ ਮਹਿਲਾ ਦਰਸ਼ਨ ਗੇਨ, ਚੰਦਨ ਦੇ ਸੰਗ ਰਹਿਣ ਵਾਲੀ ਜਿਤਨੀ ਬਨਸਪਤੀ ਹੈ, ਨਿੰਮ ਵਰਗੀ ਜਿਹੜੀ ਕੁੜੱਤਣ ਵਾਲੀ ਹੈ, ਨਿੰਮ ਨੂੰ ਕੱਟ ਕੇ ਜਾਂ ਪੱਤੇ ਮਲ ਕੇ ਕਦੇ ਖੁਸ਼ਬੂ ਲਈਏ ਨਾ, ਉਹ ਬੜੀ ਤੇਜ਼ ਤਰਾਰ ਹੁੰਦੀ ਹੈ, ਪਰ ਨਿੰਮ ਵੀ ਜਿਹੜੀ ਹੈ ਨਾ, ਉਹ ਚੰਦਨ ਦੀ ਖੁਸ਼ਬੂ ਨੂੰ ਗ੍ਰਹਿਣ ਕਰ ਲੈਂਦੀ। ਨਿਕਟ ਬਸੰਤੋ ਬਾਂਸੋ, ਕਬੀਰ ਸਾਹਿਬ, ਚੰਦਨ ਕੇ ਨਿਕਟੇ ਬਸੈ ਬਾਂਸ ਸੁਗੰਧ ਨਾ ਹੋਏ, ਜਿੰਨੇ गुरु के प्यारे बोलते ना श्री गुरु ग्रंथ साहिब जी महाराज जी अंदर उन्हों का सार एक ही है, बोली बदल सकती है, राग बदल सकता है, राग का घर बदल सकता है, पर उन्हों का सार वस्तु जी सारी 1430 सफे च एक ही है। गुरु बाबा जी कहते नित बसंतो बासो, पर चंदन के मुढ़ विच वास भी उगया हो नानक अहंग बुद्ध हां बोते। गुरु बाबा जी कहते अहंकार की बुद्धि वाला है, एक तो सारी वनस्पति तो उच्चा होंगे, चलो उच्चा तो हो ही गया, कमजोरिया बड़िया ने, अंदरों पोला ही होंगे, किसी जगह हथ लो पोला ही मेरा पोला ही नहीं है, ओदे हर थोड़ी थोड़ी दूरी ते गंढा भी होंदिया ने, जेडे मन विच गंढा रह जान गुरु दे बचन दिया वह आदमी कदे पाव सागर तो पार थोड़ी हो सकता है। गंढा गुरु दे बचन ने खोल, कुंडल ने सुरजी सत्संगत, पढ़ो कुंडल ने सुरजी सत्संगत परमानंद गुरु मुख मच्चा, जेडी कुंडली है ना अंदरली गुरु दी मत नाल ही खुल सकदी। सुरजी सत्संगत ओ गुरु की संगत बैठा, गुरु ने आख्या प्यारिया संगत करे, सुरजी सुलझ गई, एक उलझ गई एक सुलझ गई, गुरु की संगत बैठिया जेडी अंदरली कुंडी है ना जेडी बड़ेवे वाली है वो ता ही खुलदी है जे गुरु की संगत रोज आवे। मैं अगे अर्ज की ना जो गुरु का प्यारा दो वक्त गुरु की संगत च आउंदा ना ਉਹਨੂੰ ਸਵਾਲ ਕਰਨ ਦੀ ਭੈੜੀ ਆਦਤ ਰਹਿੰਦੀ ਕੋਈ ਨਹੀਂ, ਕਿਉਂਕਿ ਸੰਗਤ ਕਰਦਿਆਂ ਕਰਦਿਆਂ ਹੀ ਆਦਮ ਸਾਰੀਆਂ ਗੁੰਜਲਾਂ ਖੁੱਲ ਜਾਂਦੀਆਂ ਨੇ। ਗੁਰੂ ਬਾਬਾ ਜੀ ਨੇ ਵੀ ਆਖਿਆ ਕੁੰਡਲ ਨਹੀਂ ਸੁਰਜੀ ਸਤ ਸੰਗਤ, ਸਤਸੰਗ ਕੀਤੀ ਹੈ ਤੇ ਤਾਂ ਅੰਦਰਲੀ ਕੁੰਡਲੀ ਜਿਹੜੀ ਬੜੇਵੇਂ ਸਨ ਨਾ ਉਹ ਖੁੱਲ ਗਏ। ਇਸੇ ਤਰ੍ਹਾਂ ਗੁਰੂ ਕਾ ਸਿੱਖ ਜਿਹੜਾ ਨਾ ਉਹ ਗੁਰੂ ਕੀ ਸੰਗਤ ਚ ਬੈਠ ਕੇ ਆਨੰਦ ਮਾਣਦਾ ਹੈ। गुरु के सिख ने अपना आप गवा दिता, अंदर अंश मात्र भी अहंकार नहीं रखिया कि मैं बहुता पढ़ाकू हां, बहुता पैसे वाला हां, बहुती माया वाला वा, बहुते बंदिया वाला वा, अजिया कोजिया गल्ला गुरु के सिख दे अंदर रहिंदियां ही कोई नहीं।
मन मुख मूर्ख आप गणावे,
भाई गुरुदास जी ने आख्या मन मुख बंदा मूर्ख है, वो अपने आप दी होमे नूं दूर करदा ही नहीं। किन्ने प्रमाण दे के समझाओ ना मनमुख दे लगदा ही कोई नहीं। इस करके गुरबाणी विच इक्को ही गल कही गई है कि मूर्खे नाल ना लुझिए, ओदे कोल किनारा कशी कर जाओ ते किन्ने भी प्रमाण दे दे के समझाओ ना। भाई साहब गुरदास जी दे लिखदे के इल पढ़ाई ना पढ़े चूआ देखे ले उड़ारी। भाई गुरदास जी कहते किसे इल नू कोल बिठा के उन्हों आखे भैन जी ए बैठो सोने बिस्तरे बिछाती है तुहानू सिमरतियां सुनाइए वेद सुनाइए चूहे ना खाया करो सिर ते मारदी रहेगी। भाई गुरदास जी कहते ने इल पढ़ाई ना पढ़े चूहा देखे लए उड़ारी। जदों चूहा निकलिया पंजिया च बसा के उड़ जाती है कहती है मैं नहीं कुछ सुधर सकती मैं ते इल्या। इसे तरह मनु सुभा भी इल वर्गा है, रोज उपदेश करन दे बावजूद भी मन मुख बंदे ते असर हो ही नहीं सकता।
दूजा भाव कुदाओ हरावे,
भाई गुरदास जी कहने दूजा दुई दवैद मैं ते तू दा जड़ा भाव है ना एक है दाओ एक है कुदाओ, ये भैड़ी आदत है मन मुख नू एहो ही आदत जड़ी है ना वो जीवन नू हरा के जांदी है, जीवन दी बाजी जित के नहीं जांदा। भाई एक जगह गुरबाणी कहंदी है हार चले गुरमुख जग जीता, गुरु का सिख हार के हार दा ते मन नीवा करके आकर खा नहीं रहा, क्योंकि बाबा जी दी बाणी कहंदी है सुखी बसे मसकीनियां आमने मार तले बड़े बड़े अहंकारियां नानक गर्भ गले। ओ मसकीन बंदे जो मन करके गरीबी वाले जिन्होंने मन विच गरीबी है सुखों च वसते, जिन्होंने अहंकार छड़ के अपने आप नूं गुरु कीआं संगतां दी चरण धूड़ बना लिया, जे नहीं बनाया ते बड़े बड़े अहंकारियां नानक गर्भ गले। गुरु बाबा जी कहिंदे अहंकार करन वाले बंदे गर्भ च गल जांदे ने, गर्भ च ही मर जांदे ने, उन्हां दी दशा जिहड़ी बड़ी दयनीय हो जांदी है। हां जी
गाज मिर्ग मीन पतंग आल,
एक बारी आखो सतनाम ਭਾਈ ਗੁਰਦਾਸ ਜੀ ਨੇ ਹੁਣ ਜਾਨਵਰਾਂ ਦੇ ਪ੍ਰਮਾਣ ਦੇ ਕੇ ਮਾਨਵ ਜਾਤੀ ਨੂੰ ਸਮਝਾਉਣ ਦਾ ਯਤਨ ਕੀਤਾ। ਜਿਤਨੇ ਵੀ ਮਹਾਂਪੁਰਸ਼ ਅਨੁਸਾਰ ਤੇ ਆਏ ਨੇ ਉਹਨਾਂ ਆਪਣੀ ਆਪਣੀ ਬੁੱਧੀ ਅਨੁਸਾਰ, ਜਿਵੇਂ ਦਸਵੇਂ ਪਾਤਸ਼ਾਹ ਦਾ ਹੁਕਮ ਹੈ, ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਂ ਤੇਤੀ, ਪਰ ਤੁਮਰਾ ਲਖਾ ਨਾ ਜਾਏ ਪਸਾ। ਹੇ ਪ੍ਰਭੂ ਜੀ, ਸਾਰਿਆਂ ਨੇ ਆਪਣੀ ਬੁੱਧੀ ਅਨੁਸਾਰ ਚਲੇ ਗਿਆ, ਪਰ ਤੇਰਾ ਖਲਾਰਾ ਜਿਹੜਾ ਨਾ, ਇਸ ਬਾਰੇ ਕੋਈ ਨਿਸ਼ਚਿਤ ਗੱਲ ਕਰ ਹੀ ਨਹੀਂ ਸਕਦਾ ਕਿ ਪ੍ਰਭੂ ਕਦੋਂ ਦਾ ਹੋਇਆ, ਉਹਦਾ ਆਕਾਰ ਕਿੰਨਾ ਹੈ, ਉਸਦਾ ਵਸੇਬਾ ਕਿੱਥੇ ਹੈ, ਕਿੰਨੀ ਜਨਤਾ ਪੈਦਾ ਕੀਤੀ, ਉਹਦਾ ਤੂਲ ਤੇ ਅਰਜ਼ ਕੋਈ ਆਦਮੀ ਨਾਪ ਨਹੀਂ ਸਕਦਾ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਦੱਸਦੇ ਨੇ, ਮ੍ਰਿਗ ਗਜ ਹਾਥੀ, ਹਾਂਜੀ,
ਗਜ ਮ੍ਰਿਗ ਮੀਨ ਪਤੰਗ ਅਲ,
ਗਜ ਮ੍ਰਿਗ ਮੀਨ ਪਤੰਗ ਅਲ, ਅਲ ਕਹਿੰਦੇ ਆ ਪੌਰੇ ਨੂੰ, ਹਾਥੀ ਹਾਥੀ ਜਿਹੜਾ ਹੈ, ਪੜੋ ਗੁਰਬਾਣੀ, ਕਾਲ ਬੂਤ ਕੀ ਹਸਤ ਨਹੀਂ ਮਨ ਬਹੁਰਾ ਰੇ, ਚੰਦਰ ਤਿਉ ਜਗਦੀਸ਼ ਕਾਮ ਸਵਾਏ, ਗਜ ਬਸ ਬਰੇ ਮਨ ਬਹੁਰਾ ਰੇ, ਅੰਕਸ ਸਹਿਯੋ ਸੀਸ। ਸਾਰਿਆਂ ਤੋਂ ਜ਼ਿਆਦਾ ਕਾਮੁਕ ਹਾਥੀ ਹੈ, ਜੋ ਸਾਰੀ ਜ਼ਿੰਦਗੀ ਇਸ ਦੇ ਵਸ਼ੀਭੂਤ ਹੋ ਕੇ, ਉਹਨੂੰ ਦੋ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਇੱਕ ਜਾਥਾ ਚੰਗਾ ਨਹੀਂ ਲੱਗਦਾ, ਇੱਕ ਹਾਥੀ ਨੂੰ ਇਸ਼ਨਾਨ ਵੀ ਚੰਗਾ ਨਹੀਂ ਜੇ ਲੱਗਦਾ। ਕਿੰਨਾ ਵੀ ਨਵਾਓ ਚੰਗੇ ਚੰਗੇ ਖੁਸ਼ਬੂਦਾਰ ਸਾਬਣ ਨਾਲ ਸੈਂਟ ਲਾ ਦਿਓ, ਪਾਣੀ ਚੋਂ ਬਾਹਰ ਨਿਕਲਦਿਆਂ ਹੀ ਸੁੰਡ ਚ ਮਿੱਟੀ ਲੈ ਕੇ ਨਾ ਆਪਣੇ ਪਿੱਠ ਤੇ ਪਾਉਣ ਲੱਗ ਪੈਂਦਾ, ਕਹਿੰਦਾ ਮੈਨੂੰ ਨਹੀਂ ਚੰਗਾ ਲੱਗਾ। ਇਸ ਕਰਕੇ ਹਾਥੀ ਗੱਜ ਮੀਨ ਮੱਛੀ, ਮੱਛੀ ਜਿਹੜੀ ਉਹਦਾ ਵੀ ਸੁਭਾਅ ਨਾ ਬਦਲ ਸਕਦਾ। ਜੈ ਬਾ ਸਵਾਦੀ ਲੀਲਤ ਲੋਏ, ਐਸੇ ਕਣਕ ਕਾਮਣੀ ਬਾਂਧਿਓ, ਜਿਵੇਂ ਜੀਵ ਦੇ ਸਵਾਦ ਕਰਕੇ ਮੱਛੀ ਜਿਹੜੀ ਹੈ ਕੁੰਡੀ ਦੇ ਨਾਲ ਗਡੋਆ ਜਾਂ ਹੋਰ ਕੋਈ ਚੀਜ਼ ਉਹ ਬੰਨ ਦਿੰਦੇ ਆ ਮੱਛੀਆਂ ਫੜਨ ਵਾਲੇ, ਉਹ ਵਿਚਾਰੀ ਨਾ ਥੋੜੇ ਜਿਹਾ ਸਵਾਦ ਵਾਸਤੇ ਮੂੰਹ ਚ ਪਾ ਲੈਂਦੀ ਆ, ਉਹ ਕੁੰਡੀ ਨੂੰ ਹੋਰ ਖਾਂਦੀ ਜਾਂਦੀ ਹੈ, ਤੇ ਕੁੰਡੀ ਵਿੱਚ ਦੋ ਕੁੰਡੀਆਂ ਹੁੰਦੀਆਂ ਨੇ, ਸਿੱਧਾ ਖਾਂਦੀ ਹੈ, ਨਾਲ ਹੀ ਪੁੱਠੀ ਕੁੰਡੀ ਲੱਗੀ ਹੁੰਦੀ ਹੈ, ਉਹ ਜਿਸ ਵੇਲੇ ਖਾਂਦੀ ਜਾਂਦੀ ਹੈ ਤੇ ਪੁੱਠੀ ਕੁੰਡੀ ਮਾੜੀ ਮਾੜੀ ਚੁਭਣ ਲੱਗ ਪੈਂਦੀ ਹੈ, ਤੇ ਫੜਨ ਵਾਲਾ ਦੂਰ ਬੈਠਾ ਉਹਨੂੰ ਪਤਾ ਲੱਗਦਾ ਵੀ ਕੁਝ ਭਾਰ ਹੋ ਗਿਆ, ਉਹ ਕੁੰਡੀ ਨੂੰ ਖਿੱਚਦਾ, ਜਿਹੜਾ ਪੁੱਠਾ ਕੁੰਡਾ ਉਹਦੇ ਤਾਲੂ ਵਿੱਚ ਖੁੱਭ ਜਾਂਦਾ। ਗੱਜ ਮੀਨ ਮੱਛੀ, ਉਸ ਨੂੰ ਵੀ ਇਹ ਸਵਾਦ ਹੈ, ਜੇ ਬਾ ਸਵਾਦੀ ਲੀਲਤ ਲੋਏ, ਲੋਏ ਲੋਹਾ, ਉਹ ਜੀਭ ਦੇ ਚਸਕੇ ਕਰਕੇ ਲੋਹਾ ਖਾਂਦੀ ਏ, ਪਰ ਫੇਰ ਉਸ ਨੂੰ ਪਾਣੀ ਤੋਂ ਜੁਦਾ ਹੋ ਕੇ ਉਹਦੀਆਂ ਫਾਂਕਾਂ ਕੱਟ ਕੱਟ ਕੇ ਟੁਕੜੇ ਬਰੀਕ ਕਰ ਕਰਕੇ ਲੋਕੀ ਖਾ ਜਾਂਦੇ। ਮ੍ਰਿਗ, ਉਸ ਨੂੰ ਵੀ ਇੱਕ ਬਿਮਾਰੀ ਹੈ ਕਿ ਕੰਡੇ ਹੇੜੇ ਦਾ ਰਾਗ ਨਾਗ, ਰਾਤ ਨੂੰ ਪੂਰਨਮਾਸ਼ੀ ਵਾਲੇ ਦਿਨ ਉਹਨੂੰ ਸੁਣਾਇਆ ਜਾਵੇ, ਬੜਾ ਪ੍ਰਸੰਨ ਹੁੰਦਾ, ਕਹਿੰਦਾ ਬੱਲੇ ਬੱਲੇ ਵੀ ਆਹ ਨਾਦ ਮੇਰੇ ਵਾਸਤੇ ਹੈ। ਇੱਕ ਜਾਨਵਰ ਚੌਪਾਏ ਨੂੰ ਪਤਾ ਇਹ ਨਾਦ ਮੇਰੇ ਵਾਸਤੇ ਹੈ, ਕਿੱਡੀ ਹੈਰਾਨਗੀ ਦੀ ਗੱਲ ਹੈ। ਇਹ ਬੰਦੇ ਨੂੰ ਨਹੀਂ ਪਤਾ ਵੀ ਅੰਮ੍ਰਿਤ ਵੀ ਮੇਰੇ ਵਾਸਤੇ ਹੈ, ਕੋਈ ਜ਼ਰੂਰੀ ਵਸਤੂ ਜਿਹੜਾ ਮੈਂ ਛਕਣਾ ਹੈ। ਲਓ ਇਹਨੂੰ ਕੋਈ ਨਹੀਂ ਜੇ ਪਤਾ ਵਿਚਾਰੇ ਨੂੰ, ਉਹ ਚੁਪਾਏ ਜਾਨਵਰ ਨੂੰ ਪਤਾ ਉਹ ਹਰ ਨੂੰ ਰਾਗ ਮੇਰੇ ਵਾਸਤੇ ਹੈ। ਗੱਜ ਮ੍ਰਿਗ ਮੀਨ ਪਤੰਗ, ਲੈ ਨਿੱਕਾ ਜਿਹਾ ਜਾਨਵਰ ਹੁੰਦਾ ਪਤੰਗਾ, ਨਿੱਕੇ ਨਿੱਕੇ ਖੰਭ ਹੁੰਦੇ ਨੇ, ਅੱਗ ਬਲਦੀ ਪਈ ਆ, ਉਹਦੇ ਭਰਾ ਵੀ ਜਾਣ ਡਏ ਨੇ, ਉਹ ਵੇਖਦਾ ਪਿਆ ਭਰਾਵਾਂ ਦੇ ਖੰਭ ਸੜ ਗਏ ਨੇ, ਉੱਥੇ ਹੀ ਮਰ ਗਏ ਨੇ, ਪਰ ਫੇਰ ਵੀ ਉਹਦੀ ਕੁੱਲ ਨੂੰ ਇਹ ਇੱਕ ਇਸ਼ਕ ਹੈ ਸਾਧਕ, ਭਾਵੇਂ ਮਰਦੇ ਜਾਂਦੇ ਨੇ ਪਰ ਜਾਂਦੇ ਉੱਥੇ ਹੀ ਨੇ ਜਿੱਥੇ ਅੱਗ ਬਲਦੀ ਪਈ ਆ, ਉਹਨਾਂ ਜਾਣਾ ਹੀ ਜਾਣਾ। ਉਹਨਾਂ ਨੂੰ ਵੀ ਇੱਕ ਬਿਮਾਰੀ ਹੈ, ਅਲੀ ਅਲੀ ਕਹਿੰਦੇ ਭੌਰਾ, ਭੌਰਾ ਜਿਹੜਾ ਹੈ ਦੂਰੋਂ ਦੂਰੋਂ ਫੁੱਲਾਂ ਉੱਤੇ ਆ ਕੇ ਬੈਠ ਕੇ ਪੂ ਪੂ ਕਰਕੇ ਨਾ ਸੁਗੰਧੀ ਲੈਂਦਾ, ਉਹਨੂੰ ਵੀ ਇਹ ਬਿਮਾਰੀ ਹੈ। ਹਾਂਜੀ, ਭਾਈ ਗੁਰਦਾਸ ਜੀ ਕਹਿੰਦੇ ਨਾ ਸਾਰਿਆਂ ਨੂੰ ਇੱਕ ਇੱਕ ਰੋਗ ਹੈ, ਸਾਰੇ ਨਹੀਂ ਹੈਗੇ, ਇੱਕ ਇੱਕ ਰੋਗ ਹੈ। ਹਾਥੀ ਨੂੰ ਕੌਮਕ ਦਾ ਰੋਗ ਹੈ, ਸ਼ਮਾ ਦਾ ਨਹੀਂ ਹੈ, ਪਾਣੀ ਦਾ ਨਹੀਂ ਹੈ, ਹੋਰ ਕਿਸੇ ਦਾ ਨਹੀਂ, ਨਾਦ ਦਾ ਵੀ ਨਹੀਂ ਹੈ, ਮਰ ਜਾਂਦਾ ਹੈ। ਹਰਨ ਨੂੰ ਨਾਦ ਦਾ ਰੋਗ ਹੈ, ਕੌਮਕ ਨਹੀਂ ਹੈ, ਮੱਛੀ ਪਾਣੀ ਵਾਂਗ ਵੀ ਨਹੀਂ, ਨਾ ਜੀਭ ਦਾ ਸਵਾਦ ਹੈ, ਉਹਨੂੰ ਨਾਦ ਦਾ ਹੈ। ਨਾਦ ਵੱਜੇ ਭੱਜ ਕੇ ਤੁਰੇ ਆਉਂਦੇ ਨੇ ਜੰਗਲਾਂ ਦੇ ਵਿੱਚੋਂ, ਪਰ ਭਾਈ ਸਾਹਿਬ ਜੀ ਕਹਿੰਦੇ ਨੇ ਇੱਕ ਇੱਕ ਰੋਗ ਦੇ ਮਾਰੇ ਹੋਏ ਸਾਰੇ ਮਰ ਜਾਂਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਵੀ ਗੱਲ ਬਣੇ ਕਿਵੇਂ? ਠੀਕ ਇਸੇ ਤਰੀਕੇ ਨਾਲ ਭਗਤ ਰਵਿਦਾਸ ਜੀ ਨੇ ਵੀ ਆਪਣੀ ਬਾਣੀ ਚ ਲਿਖਿਆ, ਮ੍ਰਿਗ ਮੀਨ ਪਤੰਗ ਕੁੰਚਰ ਇੱਕ ਦੁੱਖ ਬਿਨਾਸ, ਪੰਚ ਦੁੱਖ ਆਜ਼ਾਦ ਜਾਵੇ ਤਾਂ ਕੀ ਕੇ ਤੱਕ ਆਸ। ਇਹ ਸਾਰੇ ਇੱਕ ਇੱਕ ਰੋਗ ਦੇ ਮਾਰੇ ਮਰ ਜਾਂਦੇ ਆ। ਤੇ ਜੇ ਸਰੀਰ ਚ ਪੰਜੇ ਹੀ ਰੋਗ ਹੋਣ, ਭਾਈ ਗੁਰਦਾਸ ਜੀ ਕਹਿੰਦੇ ਨੇ ਮਨੁੱਖ ਵਿੱਚ ਪੰਜੇ ਹੀ ਰੋਗ ਨੇ, ਭਲਾ ਕਦੋਂ ਤੱਕ ਬਚੇਗਾ? ਹਾਂਜੀ,
ਪੰਜੇ ਦੂਤ ਕਸੂਤ ਕਰਨ ਦੇ।
ਇਹ ਪੰਜੇ ਰੋਗ ਮਾਨਵ ਜਾਤੀ ਨੂੰ ਬੜੇ ਕਸੂਤੇ ਫਸਾ ਦਿੰਦੇ ਨੇ, ਜਿੱਥੋਂ ਨਿਕਲਣਾ ਮੁਸ਼ਕਲ ਹੋ ਜਾਂਦਾ। ਪੁਰਾਣੇ ਬੰਦਿਆਂ ਨੂੰ ਪਤਾ, ਇੱਕ ਜਿਲਣ ਦੀ ਧਰਤੀ ਹੁੰਦੀ ਹੈ, ਜਿਲਣ ਦੀ, ਉਹ ਚ ਇੱਕ ਪੈਰ ਰੱਖੀਏ ਨਾ ਉਹ ਠਾਂ ਹੀ ਜਾਂਦਾ, ਥੱਲੇ ਹੀ ਤੁਰਿਆ ਜੇ। ਉੱਤੋਂ ਤੇ ਚੰਗੀ ਭਰੀ ਹੁੰਦੀ ਆ, ਉੱਤੇ ਉਹਦੇ ਜਮਾ ਹੋ ਜਾਂਦਾ ਮਿੱਟੀ ਦਾ, ਪਰ ਪੈਰ ਲੱਗਿਆ ਥੱਲੇ ਹੀ ਥੱਲੇ ਜਾਂਦਾ। ਜੇ ਮਨੁੱਖ ਕਦੇ ਕਰ ਲੈ ਨਾ ਗਲਤੀ, ਭਾਈ ਮੈਂ ਦੂਜਾ ਪੈਰ ਰੱਖ ਕੇ ਉਹਨੂੰ ਕੱਢ ਲਵਾਂ ਤੇ ਦੋਵੇਂ ਫਸ ਜਾਂਦੇ। ਇਸੇ ਤਰ੍ਹਾਂ ਮਨਮੁੱਖ ਬੰਦਾ ਜਿਹੜਾ ਹੈ ਨਾ, ਉਹ ਪੰਜਾਂ ਦੇ ਵਸ਼ੀਭੂਤ ਹੋ ਕੇ ਜਿਲਣ ਚ ਫਸਿਆ ਰਹਿੰਦਾ, ਨਿਕਲ ਹੀ ਨਾ ਸਕਦਾ। ਹਾਂਜੀ, ਦੋ ਚੀਜ਼ਾਂ ਨੇ, ਇੱਛਾਵਾਂ ਦੀ ਪਰਮਾਰ ਤੇ ਮਨ ਕਰਕੇ ਇੱਛਾਵਾਂ ਉਤਪੰਨ ਹੋਣੀਆਂ। ਇਹ ਦੋਵੇਂ ਚੀਜ਼ਾਂ ਭਾਈ ਗੁਰਦਾਸ ਜੀ ਕਹਿੰਦੇ ਡਾਇਣ, ਜਿਵੇਂ ਡਾਇਣ ਆਪਣੇ ਪੁੱਤ ਦਾ ਵੀ ਲਿਹਾਜ਼ ਨਹੀਂ ਕਰਦੀ, ਇਸੇ ਤਰ੍ਹਾਂ ਦੋਵੇਂ ਚੀਜ਼ਾਂ ਜੀਵ ਆਤਮਾ ਦਾ ਲਿਹਾਜ਼ ਕਰਦੀਆਂ ਹੀ ਕੋਈ ਨਹੀਂ। ਇਹਨਾਂ ਦੇ ਵਸ਼ੀਭੂਤੀ, ਕਦੇ ਸੁੱਖ ਹੈ ਕਦੇ ਦੁੱਖ ਹੈ, ਕਦੇ ਬਹੁਤਾ ਸੁੱਖ ਮਿਲ ਗਿਆ, ਹਾਰਟ ਟ੍ਰਬਲ ਹੋ ਗਈ, ਹਾਰਟ ਫੇਲ ਹੋ ਗਿਆ, ਕਦੇ ਜੇ ਬਹੁਤੀ ਗਰੀਬੀ ਆ ਗਈ ਤਾਂ ਵੀ ਹਾਰਟ ਫੇਲ ਹੋ ਗਈ। ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਰੋਗ ਉਤਪੰਨ ਕਰਦੀਆਂ ਨੇ, ਇੱਕ ਰੋਗ ਦਾ ਇਲਾਜ ਕਰਾਉਂਦਾ ਹੈ। ਐਸੀ ਬੇਦਨ ਉਪਜ ਖਰੀ ਪਈ ਵਾਕਾ ਔਖਦ ਨਾਹੀ। ਇਹ ਦੋਵੇਂ ਚੀਜ਼ਾਂ ਕਿਉਂਕਿ ਬਾਰ ਬਾਰ ਕਈ ਕਿਸਮ ਦੇ ਰੋਗ ਪੈਦਾ ਕਰਦੀਆਂ ਨੇ, ਕਹਿੰਦਾ ਫਿਰ ਇਲਾਜ ਨਹੀਂ ਹੋ ਸਕਦਾ। ਮਨਮੁੱਖ ਦੀ ਦਸ਼ਾ ਐਸੀ ਲਿਖੀ ਹੈ,
ਮਨਮੁੱਖ ਦੂਜੇ ਭਾਏ ਲੱਗ।
ਮਨਮੁੱਖ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਫੁਰਮਾਨ ਛੱਡ ਕੇ ਦੂਜੇ ਭਾਏ, ਦੂਜੀ ਗੱਲ, ਦੂਜੇ ਸੁਭਾਅ ਵਿੱਚ ਆਪਣੇ ਆਪ ਨੂੰ ਪ੍ਰਵਿਰਤ ਕੀਤਾ। ਗੁਰੂ ਦੀ ਗੱਲ ਮੰਨੀ ਕੋਈ ਨੀ, ਬਾਬਾ ਜੀ ਕਹਿੰਦੇ ਆ ਗੁਰ ਕੀ ਮਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਤੂੰ ਆਪਣੀ ਜਗ੍ਹਾ ਕਿੰਨਾ ਵੀ ਸਿਆਣਾ ਬਣ ਪਿਆ ਰਿਹਾ, ਜਦੋਂ ਤੱਕ ਗੁਰੂ ਦਾ ਹੁਕਮ ਨੀ ਨਾ ਮੰਨਦਾ ਸਿਰ ਮੱਥੇ ਤੇ, ਉਦੋਂ ਤੱਕ ਤੇਰੇ ਪੱਲੇ ਕੁਝ ਨੀ ਪੈਣਾ, ਤੂੰ ਪਾਉਂਦਾ ਹੀ ਰਵੇਗਾ। ਇਹ ਦੋਵੇਂ ਆਸਾ ਮਨਸਾ ਤਿਆਰ ਕਰਕੇ ਰੋਗ ਪੈਦਾ ਕਰ ਦਿੰਦੀਆਂ ਨੇ। ਹਾਂਜੀ,
ਸੰਬਲ ਭੂਸੇ ਖਾਏ ਪਵੰਦੇ।
ਉਹ ਬੰਦੇ ਪੰਬਲ ਭੂਸੇ ਭਾਵ ਚੱਕਰ ਵਿੱਚ ਪੈ ਜਾਂਦੇ ਨੇ। ਜਿਵੇਂ ਕੋਈ ਆਦਮੀ ਨਹਾਉਣ ਗਿਆ ਤੇ ਘੁੰਮਣ ਘੇਰੀ ਚ ਫਸ ਗਿਆ, ਨਿਕਲ ਹੀ ਨਹੀਂ ਸਕਦਾ, ਕਿਉਂਕਿ ਪਾਣੀ ਡੂੰਘਾ ਬੜਾ ਹੁੰਦਾ ਤੇ ਘੁੰਮਣ ਘੇਰੀ ਬੜੀ ਤੇਜ਼ ਹੁੰਦੀ ਹੈ, ਚੰਗੇ ਚੰਗੇ ਤੈਰਾਕ ਤਾਰੂ ਜਿਹੜੇ ਨੇ ਡੁੱਬ ਜਾਂਦੇ ਨੇ। ਇਸ ਕਰਕੇ ਬਹੁਤਾ ਸਿਆਣਾ ਜਿਹੜਾ ਵੀ ਹੈ ਨਾ, ਪੰਬਲ ਭੂਸੇ ਚੱਕਰ ਵਿੱਚ ਪੈ ਗਿਆ। ਮਾਇਆ ਦਾ ਚੱਕਰ ਇਤਨਾ ਖਤਰਨਾਕ ਹੈ, ਤਾਂ ਹੀ ਕਬੀਰ ਸਾਹਿਬ ਨੇ ਆਖਿਆ ਕਵੀ ਮਾਇਆ ਹੋਈ ਨਾਗਨੀ। ਕਬੀਰ ਸਾਹਿਬ ਨੇ ਆਖਿਆ ਇਹ ਨਾਗਨ ਹੈ, ਕਮਲਿਆ ਜਿਹੜਾ ਇਹਦੇ ਵੱਸ ਪੈ ਗਿਆ ਨਾ, ਇਹਨੇ ਡੱਸੇ ਬਿਨਾ ਛੱਡਿਆ ਹੀ ਕੋਈ ਨੀ, ਡੰਗ ਜ਼ਰੂਰ ਮਾਰੇਗੀ। ਹਾਂਜੀ,
ਸਤਿਗੁਰ ਸੱਚਾ ਪਾਤਸ਼ਾਹ।
ਇੱਕ ਵਾਰੀ ਆਖੋ ਸਤਨਾਮ, ਮੇਰਾ ਸਤਿਗੁਰੂ ਸੱਚਾ ਪਾਤਸ਼ਾਹ ਹੈ। ਸਾਰੇ ਸੱਚਾ ਪਾਤਸ਼ਾਹ ਕਹਿੰਦੇ ਨੇ, ਪਰ ਗੱਲ ਯਾਦ ਰੱਖਣ ਵਾਲੀ ਹੈ, ਰਾਮ ਰਾਮ ਸਭ ਕੋ ਕਹੇ, ਕਹੀਏ ਰਾਮ ਨਾ ਹੋਏ। ਕਹਿੰਦੇ ਜਾਓ ਖੜ ਜੇ ਕੋਈ ਕਹਿਣ ਨਾਲ, ਕੋਈ ਨੀ ਹਟਦਾ, ਪਰ ਕਬੀਰ ਦਾਓ ਕਹਿੰਦੇ ਇਹਨਾਂ ਕਹਿਣ ਨਾਲ ਕੋਈ ਫਰਕ ਨੀ ਪੈਂਦਾ, ਕਹੀ ਜਾਓ ਨਾ, ਆਪ ਸੁਣਦੇ ਨਾ ਗੁਆਂਢੀਆਂ ਨੂੰ ਸੌਣ ਦਿੰਦੇ ਆ। ਰਾਮ ਰਾਮ ਸਭ ਕੋ ਕਹੇ, ਕਹੇ ਰਾਮ ਨਾ ਹੋਏ, ਕਹਿਣ ਨਾਲ ਰਾਮ ਦੀ ਪ੍ਰਾਪਤੀ ਹੋ ਨਾ ਸਕਦੀ ਕਦੇ ਵਾਸਤੇ। ਇਸ ਕਰਕੇ ਤੈਨੂੰ ਆਪਣੇ ਅੰਤਿਸ਼ ਕਰਨ ਵਿੱਚ ਪ੍ਰਭੂ ਨੂੰ ਗੁਰਮੁਖ ਬਣ ਕੇ ਅੰਤਿਸ਼ ਕਰਨ ਵਸਾਉਣਾ ਪਵੇਗਾ। ਫਿਰ
ਸਤਿਗੁਰ ਸੱਚਾ ਪਾਤਸ਼ਾਹ।
ਮੇਰਾ ਸਤਿਗੁਰ ਸੱਚਾ ਪਾਤਸ਼ਾਹ ਕਿੱਡੀ ਮਿੱਠੀ ਬਾਣੀ ਹੈ। ਮੈਂ ਬਹੁਤ ਗ੍ਰੰਥ ਪੜ੍ਹੇ ਨੇ, 8 ਭਾਸ਼ਾਵਾਂ ਦੇ ਗ੍ਰੰਥ ਪੜ੍ਹੇ ਆ, ਪਰ ਜਿੰਨਾ ਆਨੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਿਆ ਆਉਂਦਾ ਨਾ, ਮਨੁੱਖ ਝੁਲਣਾ ਖਾ ਜਾਂਦਾ ਜਿਵੇਂ ਪੀਂਘ ਤੇ ਚੜਿਆ। ਜੇ ਪੀਂਘ ਚੜਦੀ ਏ ਤਾਂ ਵੀ ਬੰਦੇ ਨੂੰ ਅੰਦਰ ਲਹਿਰਾਂ ਫਿਰਦੀਆਂ ਨੇ, ਜੇ ਪੀਂਘ ਉਤਰਦੀ ਏ ਤਾਂ ਵੀ ਅੰਦਰ ਲਹਿਰਾਂ ਦਾ ਆਨੰਦ ਮਾਣਦਾ। ਇਸੇ ਤਰ੍ਹਾਂ ਪਿਆਰਿਓ, ਕਦੇ ਗੁਰਬਾਣੀ ਨੂੰ ਆਪਣੇ ਮਨ ਕਰਕੇ ਪੜੋਗੇ ਅੰਦਰ ਲਹਿਰਾਂ ਦਾ ਆਨੰਦ ਆਵੇਗਾ। ਉਹ ਬਾਣੀ ਜਿਹੜੀ ਹੈ ਨਾ, ਅੰਦਰ ਵੀ ਠੰਡ ਪਾਉਂਦੀ ਜਾਂਦੀ ਹੈ, ਵਿਕਾਰਾਂ ਨੂੰ ਜਗ੍ਹਾ ਹੀ ਨਹੀਂ ਰਹਿੰਦੀ ਖਲੋਣ ਵਾਸਤੇ, ਮਿਲੇਗੀ ਸਤਿਗੁਰ ਸੱਚਾ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਬਾਣੀ ਕਲਯੁਗ ਸਤਿਗੁਰੂ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਐਸੀ ਬਾਣੀ ਪੜੋ ਜੋ ਮਨ ਨੂੰ ਤਨ ਨੂੰ ਠੰਡ ਪਾ ਦੇਵੇ ਤੇ ਸਤਿਗੁਰੂ ਦੇ ਕੋਲੋਂ ਮਿਲੇਗੀ। ਹਾਂਜੀ, ਗੁਰੂ ਕਾ ਸਿੱਖ ਜਿਹੜਾ ਨਾ, ਉਹ ਗੁਰੂ ਦੇ ਮੁਖ ਚੋਂ ਨਿਕਲੇ ਹੋਏ ਬਚਨਾਂ ਉੱਤੇ ਅਮਲ ਕਰਕੇ ਗਾਡੀ ਰਾਹ, ਅੱਗੇ ਵੀ ਦੋ ਤਿੰਨ ਵਾਰੀ ਸੇਵਾ ਕੀਤੀ ਹੈ ਤੇ ਗਾਡੀ ਰਾਹ ਕੀ ਹੁੰਦੇ ਨੇ। ਹੁਣ ਜੇ ਗੱਡਾ ਚਲਾਇਆ ਹੋਵੇ ਤੇ ਪਤਾ ਹੋਵੇ ਨਾ, ਮੈਂ ਤੇ ਚਲਾਉਂਦਾ ਰਿਹਾ ਤਾਂ ਮੈਨੂੰ ਪਤਾ, ਵਾਹੀ ਕਰਦਾ ਰਿਹਾ 6 ਸਾਲ ਆਪਣੇ ਹੱਥਾਂ ਨਾਲ, ਸਾਰੇ ਕੰਮ ਕੀਤੇ, ਗੋਡੀ ਵੀ ਕੀਤੀ ਹੈ, ਗੱਡਾ ਵੀ ਚਲਾਇਆ, ਬੋਲਦ ਵੀ ਵਾਹੇ ਨੇ, ਕਿਆਰੇ ਵੀ ਬਣਾਏ ਨੇ ਜੰਦਰਿਆਂ ਦੇ ਨਾਲ, ਬੂਹੇ ਨੂੰ ਲਾਉਣਾ ਜੰਦਰਾ ਨਹੀਂ, ਕਿਆਰੇ ਬਣਾਉਣ ਜੰਦਰਾ ਹੋਰ ਕਿਸਮ ਦਾ ਹੁੰਦਾ, ਧਿਆਨ ਰੱਖਣਾ। ਇਸ ਕਰਕੇ ਗਾਡੀ ਰਾਹ ਜਿਹੜੀਆਂ ਲੀਹਾਂ ਬਣੀਆਂ ਹੋਈਆਂ ਨੇ, ਜੋ ਮੇਰੇ ਸਤਿਗੁਰ ਨੇ ਸੱਚ ਤੇ ਧਰਮ ਦੀਆਂ ਲੀਹਾਂ ਚਲਾਈਆਂ ਨੇ ਨਾ, ਉਹਨਾਂ ਲੀਹਾਂ ਉੱਤੇ ਗੁਰੂ ਕਾ ਸਿੱਖ ਗੁਰਮੁਖ ਗਾਡੀ ਰਾਹ ਉੱਤੇ ਤੁਰ ਕੇ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ। ਗੁਰੂ ਕਾ ਸਿੱਖ ਹੋਰ ਕਿਸੇ ਸੰਗਤ ਵਿੱਚ ਨਹੀਂ ਜਾਂਦਾ, ਜਿੱਥੇ ਸਤਸੰਗਤ ਹੁੰਦੀ ਹੋਵੇ ਨਾ, ਜਿੱਥੇ ਗੁਰੂ ਕੇ ਪਿਆਰੇ। ਆ ਕਈ ਬੋਲਦੇ ਆ ਵੀ ਸਾਧ ਨਹੀਂ ਲੱਭਦਾ, ਮੈਂ ਕਹਿੰਦਾ ਗੁਰੂ ਕੀ ਸੰਗਤ ਵਿੱਚ ਜਾਓ, ਵੇਖੋ ਸਾਧ ਹੀ ਸਾਧ ਬੈਠੇ ਨੇ। ਜੇ ਤੁਹਾਡਾ ਮਨ ਠੀਕ ਹੈ ਆਪਣਾ, ਤੇ ਤੁਹਾਨੂੰ ਕੋਈ ਵੀ ਐਸਾ ਬੰਦਾ ਨਜ਼ਰ ਨਹੀਂ ਆਵੇਗਾ। ਗੁਰੂ ਕੀ ਸੰਗਤ ਜਿਹੜੀ ਹੈ, ਇਹ ਸਾਧਾਂ ਦਾ ਇੱਕ ਪੱਕਾ ਸਥਾਨ ਹੈ। ਗੁਰੂ ਕਾ ਸਿੱਖ ਗੁਰੂ ਕੀ ਸੰਗਤ ਜਾ ਕੇ ਨਾ ਸਾਧਾਂ ਦੇ ਦਰਸ਼ਨ ਕਰਦਾ ਹੈ। ਉਹ ਚੋਰ ਜਿਨ੍ਹਾਂ ਤੋਂ ਮਨੁੱਖ ਡਰਦਾ ਹੈ, ਸਾਰਿਆਂ ਤੋਂ ਵੱਡਾ ਡਰ ਮਨੁੱਖ ਨੂੰ ਮੌਤ ਦਾ ਹੈ। ਆਖੋ ਸਤਿਨਾਮ, ਕਦੀ ਇਹ ਸਭ ਕਹਿੰਦੇ ਕਿਉਂ ਡਰਦਾ ਹੈ? ਮੋਏ ਮਰਨੇ ਕਾ ਚਾਹੋ ਹੈ, ਮਰਨਾ ਤੇ ਹੈ ਹੀ ਸਾਰਿਆਂ ਨੇ। ਕਬੀਰ ਸਾਹਿਬ ਕਹਿੰਦੇ ਵੀ ਸਾਨੂੰ ਵੀ ਸ਼ੌਕ ਤੇ ਹੈ, ਮਰੋ ਤਾਂ ਹਰ ਕੇ ਦੁਆਰੇ। ਹਰ ਕੇ ਦੁਆਰ, ਹਰੀ ਦਾ ਦੁਆਰ, ਆ ਗੁਰੂ ਕੀ ਸੰਗਤ ਜਿਹੜੀ ਹੈ, ਇਹਨਾਂ ਸਤਸੰਗੀਆਂ ਨਾਲ ਮਿਲ ਕੇ ਮੈਂ ਮਰਾਂ, ਆਪਣੇ ਮਨ ਨੂੰ ਮਾਰ ਲਵਾਂ। ਗੁਰੂ ਕੀ ਸੰਗਤ ਚ ਬੈਠੇ ਹੀ ਪਤਾ ਲੱਗੇਗਾ ਕਿਸ ਤਰੀਕੇ ਨਾਲ ਮਨ ਮਾਰਿਆ ਜਾਂਦਾ, ਕਿਉਂਕਿ ਸਤਿਗੁਰ ਸੱਚਾ ਪਾਤਸ਼ਾਹ ਐਸਾ ਉਪਦੇਸ਼ ਦਿੰਦਾ ਹੈ। ਤੇ ਗੁਰੂ ਕਾ ਸਿੱਖ ਐ ਸੱਚੀ ਸੰਗਤ ਬੈਠ ਕੇ ਆਪਣੇ ਮਨ ਨੂੰ ਮਾਰਦਾ ਹੈ, ਪ੍ਰਭੂ ਨਾਲ ਜੁੜ ਜਾਂਦਾ ਹੈ। ਇੱਥੋਂ ਗੁਰੂ ਕੀ ਸੰਗਤ ਚੋਂ ਹਰ ਆਦਮੀ ਕਹਿੰਦਾ ਮੈਂ ਵਪਾਰ ਕਰਾਂ ਤੇ ਮੁਨਾਫਾ ਮਿਲਣਾ ਚਾਹੀਦਾ, ਤੇ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਕੀ ਸੰਗਤ ਲਾਹਾ ਲੈ ਕੇ ਜਾਂਦਾ। ਜਿਹੜੇ ਸਵਾਸ ਬਾਅਦ ਐਵੇਂ ਜਾਣੇ ਸਨ, ਫਾਲਤੂ ਗੱਲਾਂ ਵਿੱਚ ਜਾਣੇ ਸੀ, ਭਾਈ ਗੁਰਦਾਸ ਜੀ ਗੁਰੂ ਕੀ ਸੰਗਤ ਚ ਬੈਠਿਆ ਗੁਰੂ ਦੀ ਬਾਣੀ ਸੁਣਦਾ, ਕਦੇ ਕਦੇ ਵਿਚਕਾਰ ਕਹਿੰਦਾ ਸਤਨਾਮ ਸਿਮਰਨ ਕਰਦਾ ਹੈ। ਇਹਦਾ ਮਨ ਟਿਕਾਓ ਵਿੱਚ ਆਏਗਾ ਜਦੋਂ ਗੁਰੂ ਕੀ ਸੰਗਤ ਚ ਆ ਕੇ ਬੈਠੇਗਾ। ਬੇੜੀ ਇੱਕ ਹੁੰਦੀ ਹੈ ਤੇ ਉਹਨੂੰ ਪਾਰ ਕਰਨ ਵਾਲਾ ਵੀ ਇੱਕ ਮਲਾਹ ਹੁੰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਵੇਖੋ ਇੱਕ ਬੇੜੀ ਵਿੱਚ 10, 15, 20, 50, 100 ਜਿੱਡੀ ਕੁ ਵੱਡੀ ਬੇੜੀ ਹੋਵੇ, ਇੱਕ ਮਲਾਹ ਜਿਹੜਾ ਨਾ ਉਹ ਸਾਰਿਆਂ ਨੂੰ ਨਦੀ ਤੋਂ ਪਾਰ। ਪਰ ਕੌਣ ਕਰਦਾ ਜੇ ਸਿਆਣਾ ਮਲਾਹ ਹੋਵੇ, ਨਦੀਓਂ ਪਾਰ ਕਰ ਦਿੰਦਾ ਹੈ। ਇੱਕ ਵਾਰੀ ਮੇਰੀ ਸਰਕਾਰ 10ਵੇਂ ਪਾਤਸ਼ਾਹ ਕਲਗੀਧਰ ਸਰਕਾਰ ਨੇ ਦਰਿਆ ਪਾਰ ਕਰਨਾ ਸੀ ਤੇ ਗੁਰੂ ਕੇ ਸਿੱਖ ਅਗਲਵੰਡੀ ਜਾ ਕੇ ਉਹਨਾਂ ਮਲਾਹਾਂ ਨੂੰ ਆਖਿਆ ਕਲਗੀਆਂ ਵਾਲੀ ਸਰਕਾਰ ਅੰਮ੍ਰਿਤ ਕੇ ਦਾਤੇ ਆ ਰਹੇ ਨੇ, ਭਾਈ ਉਹਨਾਂ ਨੇ ਐ ਨਾ ਨਦੀ ਪਾਰ ਕਰਨੀ। ਤੇ ਉਹਨਾਂ ਨੂੰ ਪਤਾ ਲੱਗਾ ਹੋਇਆ ਸੀ ਪਹਿਲਾਂ ਹੀ ਵੀ ਸਰਕਾਰ ਨੇ ਆਉਣਾ। ਗੁਰੂ ਕੇ ਸਿੱਖਾਂ ਨੇ ਜਲਦੀ ਨਾਲ ਫੇਰ ਜਾ ਕੇ ਦੱਸਿਆ ਤੇ ਉਹਦੀ ਖੁਸ਼ੀ ਵਿੱਚ ਜਿਹੜੇ ਤਗੜੇ ਤਗੜੇ ਸਨ ਉਹਨਾਂ ਨੇ ਬੇੜੀਆਂ ਨੂੰ ਝੰਡੀਆਂ ਲਾਈਆਂ, ਕੱਪੜੇ ਵਿਛਾਏ, ਬਹੁਤ ਕੁਝ ਕੀਤਾ ਹੋਇਆ। ਇੱਕ ਗਰੀਬ ਸਿੱਖ ਪਿਆਰਾ ਉਹ ਚਾਰਾ ਨਾ ਉਹਦੇ ਕੋਈ ਚਾਦਰ ਨਾ ਝੰਡੀਆਂ ਜੋਗੇ ਪੈਸੇ ਮੇਰਾ ਗੁਰੂ ਜਿਹੜਾ ਨਾ ਸਤਿਗੁਰੂ ਇੰਨਾ ਪਖੰਡਾਂ ਉੱਤੇ ਦਿਖਲਾਵੇ ਤੇ ਖੁਸ਼ ਕੋਈ ਨਾ ਹੁੰਦਾ ਤੇ ਆਤਮਾ ਦੀ ਨਿਰਮਲਤਾ ਤੇ ਖੁਸ਼ ਹੋਣਾ ਉਹਦੀ ਬੇੜੀ ਸਾਦੀ ਕੋਈ ਸਜਾਵਟ ਨਹੀਂ ਮਨ ਵਿੱਚ ਸਜਾਵਟ ਕੀਤੀ ਹੋਈ ਸੀ ਮੇਰੀ ਸਰਕਾਰ ਗਈ ਸਾਰੀਆਂ ਬੇੜੀਆਂ ਛੱਡੀ ਗਏ ਉਸ ਗਰੀਬ ਦੀ ਬੇੜੀ ਆਈ ਜਿਹਦੀ ਮਨ ਕਰਕੇ ਪਵਿੱਤਰਤਾ ਸੀ ਸਾਧ ਮੁਰਾਦੀ ਬੇੜੀ ਚ ਬਹਿ ਗਏ ਸਾਧ ਮੁਰਾਦੀ ਬੇੜੀ ਚ ਅੱਜ ਕੱਲ੍ਹ ਥੋੜੀ ਬਹਿੰਦੇ ਹਜੇ ਕੋਠੀਆਂ ਚ ਬਹਿੰਦੇ ਨੇ ਗੁਰੂ ਕੇਲਾ ਗੁਰਦੁਆਰੇ ਨਹੀਂ ਨੇ ਆ ਚੰਗੇ ਚੰਗੇ ਸੰਤ ਜਿਹੜੇ ਆਉਂਦੇ ਇੰਡੀਆ ਤੋਂ ਗੁਰਦੇ ਥੋੜੀ ਹੁੰਦੇ ਆ ਉਹ ਇਹਨਾਂ ਕਮਰੇ ਚ ਕਿੱਥੋਂ ਰਹਿਣਗੇ ਉਹਨਾਂ ਦੇ ਗਲੀਚੇ ਚਾਹੀਦੇ ਆ ਖਾਣ ਵਾਸਤੇ ਵੀ ਚੰਗੇ ਚੰਗੇ ਪਦਾਰਥ ਗੁਰਦੁਆਰੇ ਦੇ ਗੁਰੂ ਘਰ ਲੰਗਰ ਹੀ ਮਿਲਣਾ ਨਾ ਭਾਈ ਇਹ ਲੰਗਰ ਉਹਨਾਂ ਨੂੰ ਫਿੱਟ ਨਹੀਂ ਪੈਂਦਾ ਪਰ ਦਸਵੇਂ ਪਾਤਸ਼ਾਹ ਜਿਹੜੇ ਨੇ ਉਹਨਾਂ ਸਾਰੇ ਸੋਹਣੇ ਆਸਣ ਛੱਡ ਕੇ ਉਸ ਗਰੀਬ ਦੀ ਬੇੜੀ ਚ ਬਹਿ ਗਏ ਉਸਨੇ ਪਾਰ ਲੰਘਾਇਆ ਸਰਕਾਰ ਕਹਿਣ ਲੱਗੀ ਸੱਜਣਾ ਕਿੰਨੇ ਪੈਸੇ ਦਈਏ ਉਹ ਮਨ ਕਰਕੇ ਸਿਮਰਨ ਵਾਲਾ ਸੀ ਨਿਰਮਲ ਸੀ ਮਨ ਕਹਿਣ ਲੱਗਾ ਸਰਕਾਰ ਇਹ ਕੀ ਛੋਟੀ ਜਿਹੀ ਨਦੀ ਹੈਗੀ ਸੀ ਇਹ ਛੋਟੀ ਜਿਹੀ ਨਦੀ ਮੈਂ ਕਹਾਉਣਾ ਪਾਰ ਕਰਾਉਣ ਚਲੋ ਜੇ ਮੈਂ ਕਰਾਈ ਦਿੱਤੀ ਹੈ ਇੱਕ ਪਰਵਕਾਰ ਕਰਨਾ ਤਾਂ ਮੈਂ ਤੇ ਛੋਟੀ ਜਿਹੀ ਨਦੀ ਪਾਰ ਕਰਾਈ ਹੈ ਤੁਸੀਂ ਸਤਿਗੁਰੂ ਹੋ ਕਲਯੁਗ ਦੇ ਮਾਲਕ ਹੋ ਆਹ ਜੁਗਾਦ ਦੇ ਮਾਲਕ ਹੋ ਇਹ ਕਿਰਪਾ ਕਰਨੀ ਮੈਨੂੰ ਭਵ ਸਾਗਰ ਤੋਂ ਪਾਰ ਕਰ ਦੇਣਾ ਇਹ ਗੁਰਸਿੱਖੀ ਹੈ ਇਹ ਸਤਿਗੁਰੂ ਦੀ ਨਿਸ਼ਾਨੀ ਹੈ ਇਹ ਸੰਤ ਦੀ ਨਿਸ਼ਾਨੀ ਹੈ ਕਿ ਸੰਤ ਜਿਹੜਾ ਹੈ ਨਾ ਟੁੱਟੀ ਹੋਈ ਬੇੜੀ ਮਿੱਟੀ ਨਾਲ ਭਰੀ ਹੋਈ ਪਰ ਮਨ ਸ਼ੁੱਧ ਕਰਕੇ ਮੇਰੀ ਸਰਕਾਰ ਉਸੇ ਬੇੜੀ ਚ ਬੈਠੀ ਤੇ ਫਿਰ ਮਾਇਆ ਪੁੱਛੀ ਉਹ ਵੀ ਨਿਰਮਲ ਗੁਰੂ ਕਾ ਪਿਆਰਾ ਕਹਿਣ ਲੱਗਾ ਮਹਾਰਾਜ ਇਹ ਬੇੜੀ ਇਹ ਦਰਿਆ ਛੋਟਾ ਜਿਹਾ ਪਾਰ ਕਰਾਇਆ ਆਪ ਕਿਰਪਾ ਕਰਨੀ ਮੈਨੂੰ ਭਵ ਸਾਗਰ ਤੋਂ ਪਾਰ ਕਰ ਦੇਣਾ ਸਤਿਗੁਰੂ ਬੜੇ ਪ੍ਰਸੰਨ ਹੋਏ ਗਰੀਬ ਨੌਜਵਾਨ ਨੇ ਕਿਹਾ ਪਿਆਰਿਆ ਤੂੰ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਹੈ ਪਾਰ ਹੀ ਪਾਰ ਹੈ ਇੱਕ ਸਤਿਗੁਰੂ ਹੈ ਜੋ ਭਵ ਸਾਗਰ ਤੋਂ ਪਾਰ ਕਰਨਾ ਇਸੇ ਕਰਕੇ ਸਤਿਗੁਰੂ ਦਾ ਨਾਮ ਹੀ ਕਰ ਤਾਰ ਕਰ ਹੱਥ ਜੋ ਹੱਥਾਂ ਨਾਲ ਹੀ ਤਾਰ ਦੇਵੇ ਭਵ ਸਾਗਰ ਤੋਂ ਉਹਨੂੰ ਸੰਤ ਉਹਨੂੰ ਸਾਧ ਉਹਨੂੰ ਬ੍ਰਹਮ ਗਿਆਨੀ ਔਰ ਉਹਨੂੰ ਹੀ ਸਤਿਗੁਰੂ ਕਹਿੰਦੇ ਨੇ ਹਾਂਜੀ ਬਹੁਤਿਆਂ ਬੰਦਿਆਂ ਦੇ ਪੂਰਾਂ ਦੇ ਪੂਰ ਜਿਹੜਾ ਹੈ ਨਾ ਉਹ ਬੰਦਾ ਪਾਰ ਲੰਘਾ ਜਾਂਦਾ ਹੈ ਇੱਕ ਆਗੂ ਪੂਰੀ ਤਰੀਕੇ ਨਾਲ ਆਪਣੇ ਲਸ਼ਕਰ ਦੀ ਰਾਖੀ ਕਰਦਾ ਚੰਗੀ ਤਰ੍ਹਾਂ ਉਹਨਾਂ ਨਿਭਾ ਦਿੰਦਾ ਹੈ ਹਾਂਜੀ
ਲਸ਼ਕਰ ਤੰਗ ਸ਼ਾਹ
ਲਸ਼ਕਰਾਂ ਦੇ ਨਾਲ ਬੜੇ ਬੜੇ ਸ਼ਾਹ ਬੜੇ ਬੜੇ ਸੁਲਤਾਨ ਉਹ ਇਹ ਧਿਆਨ ਰੱਖਦੇ ਨੇ ਭਾਈ ਮੇਰੇ ਲਸ਼ਕਰ ਨੂੰ ਕਿਤੇ ਨਾ ਕੋਈ ਤਕਲੀਫ ਨਾ ਆਵੇ ਮੇਰੇ ਸਿਪਾਹੀ ਜਿਹੜੇ ਨੇ ਭਾਈ ਇਹਨਾਂ ਨੂੰ ਕੋਈ ਕਸ਼ਟ ਨਾ ਆਵੇ ਲਸ਼ਕਰ ਦੇ ਸੁਲਤਾਨ ਸਿਪਾਹ ਸਾਲਾਰ ਆਪਣੇ ਪਿਆਰਿਆਂ ਦਾ ਖਿਆਲ ਰੱਖਦੇ ਨੇ ਹਾਂਜੀ ਜਿਵੇਂ ਚੌਕੀਦਾਰ ਮਹੱਲੇ ਚ ਫਿਰਦਾ ਕੱਲਾ ਹੀ ਹੁੰਦਾ ਹੋਕਾ ਦਿੰਦਾ ਉੱਚੀ ਜਾਗਦੇ ਰਹੋ ਜਾਗਦੇ ਰਹੋ ਇਸੇ ਤਰ੍ਹਾਂ ਗੁਰੂ ਵੀ ਕਹਿੰਦਾ ਕਲਯੁਗ ਦੇ ਬੰਦਿਆਂ ਨੂੰ ਜਾਗਦੇ ਰਹੋ ਵਿਕਾਰਾਂ ਤੋਂ ਜਾਗਦੇ ਰਹੋ ਭਾਈ ਸਿਮਰਨ ਕਰਿਆ ਕਰੋ ਬੜੇ ਨਿਸ਼ਚਿੰਤ ਹੋ ਕੇ ਵੱਡੇ ਵੱਡੇ ਪ੍ਰਧਾਨ ਪਿੰਡਾਂ ਦੇ ਚੌਧਰੀ ਬੜੇ ਨਿਸ਼ਚਿੰਤ ਹੋ ਕੇ ਸੁਣਦੇ ਨੇ ਕਿਉਂਕਿ ਪਾਰੂ ਜਿਹੜਾ ਨਾ ਪਹਿਰਾ ਦੇ ਰਿਹਾ ਹੈ ਲਾੜਾ ਇੱਕੋ ਹੀ ਹੁੰਦਾ ਜਿਸ ਦਾ ਆਨੰਦ ਕਾਰਜ ਹੋਣਾ ਪਰ ਉਸ ਲਾੜੇ ਦੇ ਨਾਲ ਬੜੇ ਜਾਂਜੀ ਹੁੰਦੇ ਨੇ ਜਿਹੜਾ ਉਹਦਾ ਧਿਆਨ ਰੱਖਦੇ ਨੇ ਕਿਸੇ ਪ੍ਰਕਾਰ ਦੀ ਇਸ ਕਾਕੇ ਨੂੰ ਔਕੜ ਨਾ ਆ ਜਾਵੇ ਹਾਂਜੀ ਤੇ ਬਹੁਤੇ ਜਾਂਜੀ ਜਿਹੜੇ ਨੇ ਮਹਿਮਾਨ ਕਰਕੇ ਹੁੰਦੇ ਨੇ ਉਹ ਨਾਲ ਲਾੜੇ ਦੇ ਸਾਈਦੇ ਨੇ ਲਾੜਾ ਦੇਖ ਕੇ ਲੋਕੀ ਖੁਸ਼ ਹੁੰਦੇ ਭਾਈ ਇਹਦੇ ਨਾਲ ਹੋਰ ਵੀ ਕਈ ਬੰਦੇ ਆਏ ਨੇ ਜਿਨ੍ਹਾਂ ਨਾਲ ਅਸੀਂ ਪਿਆਰ ਸਤਿਕਾਰ ਕਰਨਾ ਹੈ ਇੱਕ ਮੁਲਕ ਦਾ ਇੱਕ ਪਾਤਸ਼ਾਹ ਹੁੰਦਾ ਪਰ ਉਹ ਪਾਤਸ਼ਾਹ ਸਾਰਿਆਂ ਦੀ ਨਿਗਹਿਬਾਨੀ ਉਹਨਾਂ ਦੀ ਖੁਰਾਕ ਦਾ ਰਹਿਣ ਸਹਿਣ ਦਾ ਦੁੱਖ ਸੁੱਖ ਦਾ ਪੂਰਾ ਧਿਆਨ ਰੱਖਦਾ ਪਾਤਸ਼ਾਹ ਇੱਕੋ ਹੁੰਦਾ ਸਾਰੀ ਪ੍ਰਜਾ ਦਾ ਧਿਆਨ ਰੱਖਦਾ ਹੈ
ਹੋਰ ਪ੍ਰਜਾ ਹਿੰਦੂ ਮੁਸਲਮਾਨ
ਬਾਕੀ ਪ੍ਰਜਾ ਭਾਵੇਂ ਹਿੰਦੂ ਹੋਵੇ ਭਾਵੇਂ ਮੁਸਲਮਾਨ ਹੋਣ ਉਹ ਇੱਕ ਸੁਲਤਾਨ ਜਿਹੜਾ ਸਿਆਣਾ ਇੱਕ ਵਾਰੀ ਆਖੋ ਸਤਨਾਮ ਜਿਹੜਾ ਸਿਆਣਾ ਬਾਦਸ਼ਾਹ ਹੈ ਜਿਹੜਾ ਸਿਆਣਾ ਸੁਲਤਾਨ ਹੈ ਕੋਈ ਪਰਹੇਜ਼ ਨਹੀਂ ਕਰਦਾ ਕਿ ਮੇਰੀ ਪਰਜਾ ਵਿੱਚ ਹਿੰਦੂ ਨੇ ਮੁਸਲਮਾਨ। ਇੱਕ ਵਾਰੀ ਹਿੰਦੂਆਂ ਨੇ ਸ਼ਿਕਾਇਤ ਕੀਤੀ ਮਹਾਰਾਜਾ ਰਣਜੀਤ ਸਿੰਘ ਕੋਲ, ਮਹਾਰਾਜਾ ਐ ਉੱਚੀ ਉੱਚੀ ਸਵੇਰੇ ਬਾਂਗਾਂ ਦਿੰਦੇ ਨੇ ਮੁਸਲਮਾਨ, ਤੇ ਸਾਡੀ ਜਿਹੜੀ ਪੂਜਾ ਹੈ ਨਾ ਇਹਦੇ ਵਿੱਚ ਬੜੀ ਰੁਕਾਵਟ ਪੈਦਾ ਹੁੰਦੀ ਹੈ, ਅਸੀਂ ਪੂਜਾ ਨਹੀਂ ਕਰ ਸਕਦੇ, ਇਹਨਾਂ ਦੀ ਬਾਂਗ ਜਿਹੜੀ ਆ ਉਹ ਸਾਡੀ ਪੂਜਾ ਚ ਰੁਕਾਵਟ ਹੈ, ਇਹ ਬੰਦ ਕਰਾ ਦਿਓ ਤੁਸੀਂ ਮਹਾਰਾਜੇ ਹੋ। ਉਹਨਾਂ ਆਖਿਆ ਠੀਕ ਹੈ, ਬੰਦ ਕਰਾ ਦਿੰਦੇ ਹਾਂ, ਮੇਰਾ ਰਾਜ ਹੈ, ਅਸੀਂ ਕਿਹੜੀ ਗੱਲ ਹੁਕਮ ਹੀ ਜਾਰੀ ਕਰਨਾ। ਮੁਸਲਮਾਨ ਸੱਦ ਲੈ, ਹਿੰਦੂ ਵੀ ਸੱਦ ਲੈ ਸ਼ਿਕਾਇਤ ਕਰਨ ਵਾਲੇ। ਤੇ ਮਹਾਰਾਜ ਨੇ ਆਖਿਆ ਮੁਸਲਮਾਨ ਭਰਾਵੋ, ਇਹ ਤੁਹਾਡੀ ਸ਼ਿਕਾਇਤ ਕਰਦੇ ਨੇ ਕਿ ਬਾਂਗ ਦੇਣ ਨਾਲ ਸਾਡੀ ਪੂਜਾ ਵਿੱਚ ਰੁਕਾਵਟ ਪੈਦਾ ਹੁੰਦੀ ਹੈ, ਇਸ ਕਰਕੇ ਤੁਸੀਂ ਬਾਂਗ ਨਾ ਦਿਆ ਕਰੋ, ਮੇਰੀ ਇੱਕ ਗੱਲ ਮੰਨ ਲਓ ਵੀ ਤੁਹਾਡਾ ਦੁੱਖ ਜਿਹੜਾ ਆ ਕੱਟਣ ਨੂੰ ਤਿਆਰ ਬੈਠੇ ਨੇ, ਹੁਣ ਤੁਸੀਂ ਏਦਾਂ ਕਰਨਾ ਭਰਾਵੋ। ਹਿੰਦੂ ਭਰਾਵਾਂ ਨੂੰ ਆਖਿਆ ਮਹਾਰਾਜੇ ਨੇ ਏਦਾਂ ਕਰਨਾ, ਇਹ ਪੰਜ ਵਕਤ ਬਾਂਗ ਦਿੰਦੇ ਨੇ, ਤੁਸਾਂ ਪੰਜੇ ਵਕਤ ਮੁਸਲਮਾਨਾਂ ਨੂੰ ਘਰੋ ਕਰੀ ਜਾ ਕੇ ਜਗਾਉਣਾ ਹੋਵੇਗਾ। ਆਖੋ ਸਤਨਾਮ। ਇਨਸਾਨ ਪ੍ਰਸਤ ਜਿਹੜਾ ਮਹਾਰਾਜਾ ਹੈ ਨਾ ਉਹ ਇਹ ਢੰਗ ਨਾਲ ਉਪਦੇਸ਼ ਕਰਦਾ। ਉਹਨਾਂ ਆਖਿਆ ਹਿੰਦੂ ਭਰਾਵੋ ਇਹਨਾਂ ਦੀ ਬਾਂਗ ਬੰਦ ਕਰ ਦੇਣੇ, ਇਹ ਬਾਂਗ ਨਹੀਂ ਦੇਣਗੇ, ਪਰ ਪੰਜ ਵਕਤ ਤੁਸਾਂ ਇਹਨਾਂ ਦੇ ਘਰਾਂ ਵਿੱਚ ਜਾ ਕੇ ਇਹਨੂੰ ਤਿਆਰ ਕਰਨਾ, ਜਗਾਉਣਾ, ਉੱਠੋ ਬਈ ਨਮਾਜ਼ ਦਾ ਟਾਈਮ ਹੋ ਗਿਆ। ਕਹਿਣ ਲੱਗੇ ਜੀ ਪੰਜ ਵਾਰੀ ਅਸੀਂ ਕਿੱਥੇ ਕਿੱਥੇ ਜਾਂਦੇ ਰਹਾਂਗੇ। ਉਹ ਕਹਿਣ ਲੱਗੇ ਮੂਰਖੋ, ਮਹਾਰਾਜ ਨੇ ਕਿਹਾ ਕਮਲਿਓ ਇਹ ਬਾਂਗ ਤਾਂ ਹੀ ਦਿੰਦੇ ਨੇ ਆਪਣੇ ਭਰਾਵਾਂ ਨੂੰ ਜਗਾਉਂਦੇ ਨੇ। ਅਸਲਾਮ ਤੁਹਾਈ ਰੂੰ ਮੇਰਾ ਨਾਮ ਉਠੋ, ਤੁਹਾਨੂੰ ਨਹੀਂ ਪਤਾ ਨੀਂਦ ਨਾਲੋਂ ਨਮਾਜ਼ ਪਿਆਰੀ ਏ, ਇਹ ਤਾਂ ਉੱਚੀ ਬੋਲ ਕੇ ਆਪਣੇ ਭਰਾਵਾਂ ਨੂੰ ਬੁਲਾਉਂਦੇ ਨੇ। ਤੁਸੀਂ ਵੀ ਟੱਲ ਨਹੀਂ ਖੜਕਾਉਂਦੇ, ਤੁਸੀਂ ਉੱਚੀ ਆਰਤੀ ਨਹੀਂ ਕਰਦੇ, ਸੰਖ ਨਹੀਂ ਵਜਾਉਂਦੇ, ਜੇ ਇਹਨਾਂ ਦਾ ਕਰਕੇ ਤੁਹਾਡੀ ਪੂਜਾ 'ਚ ਰੁਕਾਵਟ ਪੈਂਦੀ ਏ, ਤੁਹਾਡੇ ਟੱਲ ਖੜਕਣ ਨਾਲ ਸੰਖ ਵੱਜਣ ਨਾਲ ਇਹਨਾਂ ਦੀ ਨਮਾਜ਼ ਵਿੱਚ ਵੀ ਫਰਕ ਪੈਂਦਾ। ਇਸ ਕਰਕੇ ਭਾਈ ਇਹ ਵੀ ਬਾਂਗ ਦੇਣ, ਤੁਸੀਂ ਵੀ ਪੂਜਾ ਕਰੋ, ਪਿਆਰਿਓ ਰਲ ਮਿਲ ਕੇ ਰਹੋ, ਐਸੀ ਈਰਖਾਵਾਦੀ ਬਚਨ ਨਾ ਕਰੋ। ਸਿਆਣਾ ਜਿਹੜਾ ਬਾਦਸ਼ਾਹ ਹੈ ਨਾ, ਮੁਸਲਮਾਨ ਪ੍ਰਜਾ ਹੋਵੇ ਹਿੰਦੂ ਪ੍ਰਜਾ ਹੋਵੇ ਸਾਰਿਆਂ ਨਾਲ ਇੱਕੋ ਜਿਹਾ ਪਿਆਰ ਕਰਦਾ ਹੈ। ਮੇਰਾ ਸਤਿਗੁਰੂ ਸੱਚਾ ਪਾਤਸ਼ਾਹ ਹੈ, ਇਹਦੇ ਵਰਗਾ ਹੋਰ ਕੋਈ ਨਹੀਂ। ਜਿਹੋ ਜਿਹਾ ਸਤਿਗੁਰੂ ਹੈ ਨਾ ਇਹੋ ਜਿਹਾ ਦੁਨੀਆਂ ਤੇ ਹੋਰ ਦੇਵਤਾ ਹੋਰ ਵੀ ਕੋਈ ਨਹੀਂ ਸਕਦਾ। ਹਰ ਦੇਵਤੇ ਨੇ ਕਿਸੇ ਵੇਲੇ ਗੁਸਤਾਖੀ ਕਰਕੇ ਸਰਾਫ ਦਿੱਤਾ ਜੇ ਧਿਆਨ ਰੱਖਣਾ, ਹਰ ਦੇਵਤੇ ਨੇ ਹਰ ਮਹਾਂਪੁਰਸ਼ ਨੇ ਕਿਸੇ ਵੇਲੇ ਗੁਸਤਾਖੀ ਗੁੱਸੇ ਚ ਆ ਕੇ ਸਰਾਫ ਦਿੱਤਾ ਹੈ। ਸਤਿਗੁਰੂ ਸਾਹਿਬਾਨ ਦੀ ਪੜੋ ਨਾ ਜ਼ਿੰਦਗੀ, ਗੁਰੂ ਨਾਨਕ ਬਾਬਾ ਜੀ ਤੋਂ ਲੈ ਕੇ ਦਸਵੀਂ ਸਰਕਾਰ ਤੱਕ ਕਦੇ ਵੀ ਸਰਾਪ ਕੌਣ ਦਿੰਦਾ ਇਹ ਵੀ ਧਿਆਨ ਰੱਖਣਾ। ਜਿਸ ਨੂੰ ਗੁੱਸਾ ਆਉਂਦਾ ਨਾ, ਗੁੱਸਾ ਕ੍ਰੋਧ ਅੰਦਰੋਂ ਸਰਾਪ ਕਢਾਉਂਦਾ, ਜਾਂ ਤੇਰੀ ਕੁੱਲ ਮਰ ਜਾ, ਜਾਂ ਤੇਰਾ 100 ਪੁੱਤਰ ਮਰ ਜਾ, ਜਾਂ ਤੂੰ ਮੈਨੂੰ ਤੰਗ ਕੀਤਾ। ਤਬਤ ਜਦਾ ਅਭੀ ਲਹਾ ਅਭਿਉਂ ਐਨ ਅਬੂ ਲਹਾਬ, ਤੇਰੇ ਦੋਵੇਂ ਹੱਥ ਤੇ ਤੂੰ ਬਰਬਾਦ ਹੋ ਜਾਏ, ਕਿਉਂਕਿ ਤੁਸਾਂ ਮੈਨੂੰ ਤੰਗ ਬਹੁਤ ਕੀਤਾ। ਇੱਕ ਗੁਰੂ ਕਾ ਸਿੱਖ ਤੇ ਸਤਿਗੁਰੂ ਜਿਹੜਾ ਨਾ, ਉਹ ਨਹੀਂ ਕਿੰਨੇ ਵੀ ਕੋਈ ਆਖੇ ਭੂਤਨਾ ਕੋ ਕਹੇ ਬੇਤਨ। ਗੁਰੂ ਨਾਨਕ ਬਾਬੇ ਲੋਕਾਂ ਨੇ ਪੱਥਰ ਮਾਰੇ, ਮੰਡੀ ਵਿੱਚ ਵਿਕੇ, ਭੂਤਨਾ ਆਖਿਆ, ਬੇਤਾਲਾ ਆਖਿਆ, ਤੇ ਗੁਰੂ ਬਾਬਾ ਜੀ ਨੇ ਅਰਦਾਸ ਕੀਤੀ, ਆਖਿਆ ਪਿਆਰਿਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ। ਐਸੀ ਅਰਦਾਸ ਦੁਨੀਆਂ ਦੇ ਕਿਸੇ ਖਿੱਤੇ ਵਿੱਚ, ਦੁਨੀਆਂ ਦੇ ਕਿਸੇ ਇਲਾਕੇ ਵਿੱਚ ਆਪ ਜੀ ਨੂੰ ਮਿਲੇਗੀ ਨਹੀਂ। ਉਹ ਸਤਿਗੁਰ ਸੱਚਾ ਪਾਤਸ਼ਾਹ ਅਜਿਹੀਆਂ ਬਖਸ਼ਾਂ ਆਪਣੇ ਗੁਰਸਿੱਖਾਂ ਤੇ ਕਰਦਾ ਹੈ। ਗੁਰੂ ਕਾ ਸਿੱਖ ਗੁਰੂ ਕੀ ਸੰਗਤ ਚ ਬੈਠ ਕੇ ਗੁਰੂ ਦੇ ਸ਼ਬਦ ਦਾ ਨਿਸ਼ਾਨ ਹੈ ਕਬੂਲ ਹੋ ਜਾਣਾ, ਤੇ ਕਬੂਲ ਤਾਂ ਹੋਵੇਗਾ ਜੇ ਸਤਿਗੁਰ ਦੀ ਸਟੈਂਪ ਲੱਗ ਜਾਏਗੀ, ਮੋਹਰ ਲੱਗ ਜਾਏਗੀ ਤਾਂ ਹੀ ਕਬੂਲ ਹੋਵੇਗਾ, ਤੇ ਮੋਹਰ ਲੱਗੇਗੀ ਜਦੋਂ ਅੰਮ੍ਰਿਤ ਪਾਨ ਕਰੇਗਾ। ਇਸ ਤੋਂ ਬਿਨਾਂ ਮੋਹਰ ਲੱਗ ਹੀ ਨਹੀਂ ਸਕਦੀ, ਕਿਉਂਕਿ ਮੋਹਰ ਤੇ ਕਾਗਜ਼ ਉਸ ਤੇ ਲੱਗਣੀ ਹੈ ਜਿਹੜਾ ਕਾਗਜ਼ ਠੀਕ, ਜਿਹਦੀ ਅਵਾਰਾ ਠੀਕ ਲਿਖੀ ਹੋਵੇ, ਉਸੇ ਕਾਗਜ਼ ਤੇ ਮੋਹਰ ਲੱਗੇਗੀ। ਜਿਸਦੀ ਆਵਾਜ਼ ਵਿੱਚ ਫਰਕ ਹੈ, ਜੋ ਆਵਾਜ਼ ਗੁਰੂ ਨੂੰ ਮਨਜ਼ੂਰ ਨਹੀਂ, ਉੱਥੇ ਮੋਹਰ ਲੱਗ ਹੀ ਨਹੀਂ ਸਕਦੀ। ਇਸ ਕਰਕੇ ਗੁਰੂ ਵਾਲੇ ਬਣਨ ਵਾਸਤੇ ਅੰਮ੍ਰਿਤ ਪਾਨ ਕਰਨਾ ਜ਼ਰੂਰੀ ਨਹੀਂ, ਬਲਕਿ ਲਾਜ਼ਮੀ ਹੈ, ਬਹੁਤ ਜ਼ਰੂਰੀ ਹੈ। ਹਾਂਜੀ, ਗੁਰੂ ਕਾ ਸਿੱਖ ਜਿਹੜਾ ਨਾ ਸਤਿਗੁਰ ਤੋਂ ਕੁਰਬਾਨ ਹੋ ਜਾਂਦਾ ਹੈ। ਕੋਈ ਵੀ ਗੱਲ ਹੋਵੇ ਆਪਣੇ ਸਤਿਗੁਰ ਤੋਂ ਨਾ ਪੁਰਜਾ ਪੁਰਜਾ ਕੱਟ ਮਰਨ ਤੇ ਵੀ ਤਿਆਰ ਹੋ ਜਾਂਦਾ ਵੀ ਮੇਰੇ ਸਤਿਗੁਰ ਨੂੰ ਕੀ ਮਜਾਲ ਹੈ। ਕੋਈ ਬੰਦਾ ਮੇਰੇ ਸਤਿਗੁਰ ਵੱਲ ਵੇਖ ਸਕਦਾ ਹੈ? ਆਪਣੇ ਸਤਿਗੁਰ ਤੋਂ ਆਪਣਾ ਇੱਕ ਇੱਕ ਪੁਰਜਾ ਜਿਹੜਾ ਹੈ ਨਾ ਸਰੀਰ ਦਾ ਟੁਕੜੇ ਟੁਕੜੇ ਕਰਵਾ ਕੇ ਕੁਰਬਾਨ ਤੇ ਹੋ ਸਕਦਾ, ਪਰ ਗੁਰੂ ਕਾ ਸਿੱਖ ਆਪਣੇ ਸਤਿਗੁਰ ਨੂੰ ਦੇਖ ਕੇ ਮੈਦਾਨ ਛੱਡ ਕੇ ਭੱਜਦਾ ਥੱਲੇ ਨੇ। ਆਪ ਚਮਕੌਰ ਦੀ ਗੜੀ ਦਾ ਕਈ ਵਾਰੀ ਪ੍ਰਸੰਗ ਸਰਵਣ ਕਰ ਚੁੱਕੇ ਹੋ। ਇੱਕ ਇੱਕ ਸਿੰਘ ਨੇ ਸਤਿਗੁਰ ਦੀ ਰੱਖਿਆ ਵਾਸਤੇ ਆਖਿਆ। ਸਤਿਗੁਰੂ ਗੋਬਿੰਦ ਸਿੰਘ ਐਸੇ ਵੇਲੇ ਹੁਣੇ ਜਿਵੇਂ ਖਲੋਤਾ ਹੋਇਆ, ਖਾਲਸਾ ਤੈਨੂੰ ਹੁਕਮ ਕਰਦਾ ਤੇਰਾ ਸੰਸਾਰ ਤੇ ਅਜੇ ਜਿਉਣਾ ਲੋੜ ਹੈ। ਅਸੀਂ ਤੇਰੇ ਸਿੱਖ ਬੈਠੇ ਹੋਏ ਹਾਂ, ਅਸੀਂ ਤੇਰੇ ਚਰਨਾਂ ਤੋਂ ਕੁਰਬਾਨ ਹੋ ਜਾਵਾਂਗੇ। ਪੂਰੇ ਦੇ ਪੂਰੇ ਸਿੱਖ ਜਿਨ੍ਹਾਂ ਨੇ ਆਪਣੇ ਸਿਰੇ ਦੇ ਹੁਕਤੀਆਂ ਦੇ ਦਿੱਤੀਆਂ ਪਰ ਆਪਣੇ ਸਤਿਗੁਰੂ ਨੂੰ ਬਚਾ ਕੇ ਅੱਗੇ ਤੋਰ ਦਿੱਤਾ। ਸਤਿਗੁਰੂ ਅਜੇ ਤੇਰੀ ਸੰਸਾਰ ਨੂੰ ਲੋੜ ਹੈ, ਐ ਬਗੀਚਾ ਜਿਹੜਾ ਵਿਕਾਰਾਂ ਨਾਲ ਸੁੱਕ ਗਿਆ। ਪ੍ਰਭੂ ਜੀ ਇਹਨੂੰ ਅਰੇ ਬੜਾ ਸਮਾਂ ਹੋਰ ਅੰਮ੍ਰਿਤ ਦੇਣ ਦੀ ਲੋੜ ਹੈ, ਤਾਂ ਕਿ ਤੁਸੀਂ ਰਹੋਗੇ ਨਾ ਅੰਮ੍ਰਿਤ ਦੇ ਛੱਤੇ ਦੇਈ ਜਾਵੋਗੇ, ਅਸੀਂ ਤੇਰੇ ਸੇਵਕ ਕੁਰਬਾਨ ਹੋਣ ਉਸ। ਗੁਰੂ ਕਾ ਸਿੱਖ ਆਪਣੇ ਸਤਿਗੁਰ ਤੋਂ ਤਨ ਮਨ ਤਨ ਹਰ ਤਰੀਕੇ ਨਾਲ ਕੁਰਬਾਨ ਹੋ ਜਾਂਦਾ ਹੈ। ਸਮਾਂ ਹੋ ਗਿਆ। ਗੁਰਮਤ ਵਿਚਾਰਾਂ ਕਰਦੇ ਹਾਂ, ਆਪ ਦੀਆਂ ਜੋ ਗੁਰਮਤ ਦੇ ਅਨੁਕੂਲ ਲੱਗਣ ਜ਼ਰੂਰ ਪ੍ਰਵਾਨਗੀ ਬਖਸ਼ਿਸ਼ ਕਰਨੀ। ਜਿਨ੍ਹਾਂ ਵਿਚਾਰਾਂ ਚ ਕਿਤੇ ਭੁਲੇਖਾ ਜਾਪੇ, ਕਮਜ਼ੋਰੀ ਲੱਗੇ, ਪਰਿਤਿਆਗ ਕਰਨਾ। ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਪੂਰਨ ਵਿਸ਼ਵਾਸ ਕਰਨਾ। ਜਿਹੜੇ ਜਿਹੜੇ ਕਲਯੁਗੀ ਜੀਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਪੂਰਨ ਵਿਸ਼ਵਾਸ ਕਰਨਗੇ, ਉਹਨਾਂ ਸਾਰੇ ਮਹਾਂਪੁਰਸ਼ਾਂ ਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।